ਗਿਆਨ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਹੁ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਹੁ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਜੁੜ ਕੇ ਆਪ ਜੀ ਨੇ ਸਿਮਰਨ ਅਭਿਆਸ ਦਾ ਆਨੰਦ ਮਾਣਿਆ ਹੈ। ਉਪਰੰਤ ਸਤਿਗੁਰੂ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਤਿਨ੍ਹਾਂ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਵਿਚੋਂ ਇਕ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਨੇ ਆਪਣੇ ਜੀਵਨ ਦੌਰਾਨ ਜੋ ਕੁਝ ਉਨ੍ਹਾਂ ਦੀ ਪਕੜ ਵਿਚ ਆਇਆ ਉਹਨੂੰ ਸਰਲ ਕਰਕੇ ਸਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਵੈਸੇ ਵੀ ਇਹ ਸਤਿਗੁਰੂ ਦਾ ਸੁਭਾਅ ਹੁੰਦਾ ਹੈ ਕਿ ਮੇਰੇ ਕੋਲ ਜੋ ਕੁਝ ਹੈ ਉਹ ਮੇਰੇ ਸਿੱਖ ਕੋਲ ਵੀ ਹੋਣਾ ਚਾਹੀਦਾ ਹੈ, ਪਰ ਜਿਤਨੀ ਪਹੁੰਚ ਗੁਰੂ ਦੀ ਹੈ, ਜਿਤਨੀ ਸਮਰੱਥਾ ਸਤਿਗੁਰੂ ਕੋਲ ਹੈ, ਜਿਤਨੀ ਸੁਰਤ ਸਤਿਗੁਰੂ ਦੀ ਉੱਚੀ ਹੈ, ਉਤਨੀ ਸੁਰਤ ਜਿਹੜੀ ਹੈ ਸਾਡੇ ਕੋਲ ਨਹੀਂ ਹੈ। ਅੰਮ੍ਰਿਤ ਜਿਹੜਾ ਸ਼ਬਦ ਹੈ ਅੱਜ ਦੀ ਪੌੜੀ ਵਿਚ ਆਇਆ ਹੈ। ਅੰਮ੍ਰਿਤ ਇਕ ਗੁਰਬਾਣੀ ਅਨੁਸਾਰ ਦੇਖਿਆ ਜਾਏ ਤੇ ਇਹਦੇ ਅਰਥ ਬਣਦੇ ਨੇ ਉਹ ਪਦਾਰਥ ਜਿਹਨੂੰ ਛਕਣ ਨਾਲ ਬੰਦੇ ਦੀ ਮੌਤ ਨਹੀਂ ਆਉਂਦੀ, ਉਹ ਮਰਨ ਤੋਂ ਬਚ ਜਾਂਦਾ ਹੈ। ਤੇ ਇਸ ਦੁਨੀਆਂ ਦੇ ਹਰ ਇਕ ਮਨੁੱਖ ਦੀ ਸਭ ਤੋਂ ਵੱਡੀ ਮੰਗ ਇਹ ਹੀ ਹੈ, ਭਾਵੇਂ ਕਿੰਨੀ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ, ਪਰ ਉਹ ਸਾਰੀਆਂ ਛੋਟੀਆਂ ਹਨ। ਉਹ ਕੋਈ ਵੱਡੀਆਂ ਮੰਗਾਂ ਨਹੀਂ ਵੀ ਧਨ ਮਿਲ ਜਾਏ, ਇੱਜ਼ਤ ਮਿਲ ਜਾਏ, ਇਹ ਬੜੀਆਂ ਛੋਟੀਆਂ ਮੰਗਾਂ ਨੇ। ਜੇ ਮਨੁੱਖ ਦੇ ਦਿਮਾਗ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਖੋਜ ਕੇ ਲੱਭੀ ਜਾਏ ਤਾਂ ਉਹ ਇੱਕੋ ਹੀ ਹੋਵੇਗੀ ਸਾਰਿਆਂ ਦੀ, ਉਹ ਇਹ ਹੈ ਕਿ ਸਾਡੀ ਮੌਤ ਨਾ ਆਵੇ, ਅਸੀਂ ਮਰੀਏ ਨਾ। ਇਹ ਸਾਰਿਆਂ ਦੀ ਮੰਗ ਹੈ ਤੇ ਮਰਨ ਤੱਕ ਇਹ ਮਨੁੱਖ ਦੇ ਜੀਵਨ ਵਿੱਚ ਬਣੀ ਰਹਿੰਦੀ ਹੈ। ਸਤਿਗੁਰੂ ਨੇ ਮੌਤ ਤੋਂ ਬਚਣ ਦਾ ਤਰੀਕਾ ਅੰਮ੍ਰਿਤ ਦੀ ਪ੍ਰਾਪਤੀ ਦੱਸਿਆ ਹੈ। ਇਸ ਸ਼ਬਦ ਦੇ ਅਰਥ ਵੀ ਇਹ ਬਣਦੇ ਨੇ, ਮ੍ਰਿਤ ਦਾ ਅਰਥ ਹੈ ਮੌਤ, ਉਹਦੇ ਅੱਗੇ ਜਦੋਂ ਐੜਾ ਲੱਗ ਜਾਏ ਉਹ ਨੈਗੇਟਿਵ ਹੋ ਜਾਂਦਾ ਹੈ। ਐ ਮ੍ਰਿਤ ਉਹ ਪਦਾਰਥ ਜਿਹਨੂੰ ਵਰਤਣ ਦੇ ਨਾਲ ਮਨੁੱਖ ਮੌਤ ਤੋਂ ਬਚ ਜਾਂਦਾ ਹੈ। ਫਿਰ ਇਹ ਇੱਕ ਬੜੀ ਵੱਡੀ ਮੰਜ਼ਿਲ ਹੈ, ਇਹ ਬੜੀ ਜ਼ਰੂਰੀ ਚੀਜ਼ ਹੈ। ਇੰਨੀ ਵੱਡੀ ਵਸਤੂ ਮਿਲ ਜਾਏ ਕਿ ਜਿਹਦੇ ਨਾਲ ਮਨੁੱਖ ਦੀ ਮੌਤ ਹੀ ਨਾ ਆਵੇ, ਸਭ ਤੋਂ ਵੱਡਾ ਭੈ ਹੀ ਇਹ ਹੈ ਸੰਸਾਰ ਵਿੱਚ। ਉਹ ਅੰਮ੍ਰਿਤ ਕਿੱਥੇ ਹੈ? ਸਤਿਗੁਰਾਂ ਨੇ ਬਾਣੀ ਵਿੱਚ ਖੋਲ ਕੇ ਦੱਸਿਆ ਹੈ। ਵੈਸੇ ਤਾਂ ਇਹ ਗੱਲ ਸਪਸ਼ਟ ਕਰ ਦਿੱਤੀ, ਸੁਖਮਣੀ ਸਾਹਿਬ ਦੀ ਇੱਕ ਪੰਕਤੀ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਹੋਰ ਵੀ ਬਚਨ ਕਹੇ, ਅੰਤਰ ਖੂੰਟਾ ਅੰਮ੍ਰਿਤ ਭਰਿਆ। ਖੂੰਟਾ ਦਾ ਅਰਥ ਹੈ ਖੂਹ। ਇੱਕ ਅੰਮ੍ਰਿਤ ਦਾ ਖੂਹ ਮਨੁੱਖ ਦੇ ਸਰੀਰ ਵਿੱਚ ਭਰਿਆ ਹੋਇਆ ਹੈ, ਜਿਹਨੂੰ ਪੀਣ ਨਾਲ ਮਨੁੱਖ ਅਮਰ ਹੋ ਜਾਂਦਾ ਹੈ, ਉਹਦੀ ਮੌਤ ਨਹੀਂ ਆਉਂਦੀ। ਇੱਥੇ ਇਹ ਖਿਆਲ ਰੱਖਣਾ, ਇੱਥੇ ਮਰਨ ਤੋਂ ਬਚਣ ਦੀ ਗੱਲ ਜਿਹੜੀ ਹੈ, ਉਸ ਇਸ ਮੌਤ ਦੇ ਆਉਣ ਤੋਂ ਪਹਿਲਾਂ ਕਿ ਸਰੀਰ ਮਰੇ, ਕਿਸੇ ਨਵੇਂ ਸਰੀਰ ਦੀ ਖੋਜ ਕਰਨ ਦੀ ਗੱਲ ਕੀਤੀ ਗਈ ਹੈ। ਇਹ ਧਰਮ ਦੀ ਸਾਧਨਾ ਹੈ ਕਿ ਜਿੰਨੇ ਚਿਰ ਨੂੰ ਸਾਡੇ ਸਰੀਰ ਨੇ ਮਰਨਾ ਹੈ, ਉਹਦੇ ਮਰਨ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਸਰੀਰ ਲੱਭ ਜਾਏ ਜਿਹਦੇ ਤੱਕ ਮੌਤ ਦੇ ਹੱਥ ਨਹੀਂ ਪੈਂਦੇ, ਜੋ ਮਰਦਾ ਨਹੀਂ। ਇਹ ਵਾਰ ਵਾਰ ਸ਼ਬਦ ਆਉਣਗੇ, ਸ਼ਹੀਦ ਨਹੀਂ ਮਰਦੇ, ਬ੍ਰਹਮ ਗਿਆਨੀ ਨਹੀਂ ਮਰਦੇ। ਗੁਰੂ ਸਾਹਿਬ ਨੇ ਵੀ ਕਿਹਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਫਿਰ ਸਰੀਰ ਤਾਂ ਉਹਨਾਂ ਦੇ ਵੀ ਨਹੀਂ ਰਹੇ, ਗੁਰੂਆਂ ਦੇ ਸਰੀਰ ਵੀ ਨਹੀਂ ਬਚੇ, ਇਹ ਫਿਰ ਕਿਹੜੇ ਜੀਵਨ ਦੀ ਗੱਲ ਕੀਤੀ ਜਾ ਰਹੀ ਹੈ? ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਇਸ ਨਵੇਂ ਜੀਵਨ ਦੀ ਵਿਆਖਿਆ ਆਪਣੀ ਬਾਣੀ ਵਿੱਚ ਕੀਤੀ ਹੈ। ਭਾਵੇਂ ਕਿ ਸਿੱਖ ਜਗਤ ਅਜੇ ਛੋਟੀ ਉਮਰ ਰੱਖਦਾ ਹੈ, ਅਜੇ ਬਚਪਨ ਹੈ ਸਿੱਖ ਜਗਤ ਦਾ, ਕਿਉਂਕਿ 500-600 ਸਾਲ ਕੋਈ ਕਿਸੇ ਕੌਮ ਦੀ ਬਹੁਤੀ ਵੱਡੀ ਉਮਰ ਨਹੀਂ ਹੁੰਦੀ। ਦੇਖਿਆ ਜਾਏ ਤੇ ਨਿਰਾਸ਼ਤਾ ਵੀ ਬਹੁਤ ਪਾਈ ਜਾਂਦੀ ਹੈ ਕੌਮ ਵਿੱਚ ਕਈ ਪੱਖਾਂ ਤੋਂ, ਪਰ ਇੰਨੀ ਉਮਰ ਵਿੱਚ ਇੰਨੀਆਂ ਪ੍ਰਾਪਤੀਆਂ ਕੋਈ ਕੌਮ ਅੱਜ ਤੱਕ ਦੁਨੀਆਂ ਤੇ ਕਰ ਨਹੀਂ ਸਕੀ। ਜਿਹੜੀਆਂ ਜਿਤਨੀਆਂ ਵੀ ਕੌਮਾਂ ਨੇ ਧਰਤੀ ਤੇ, ਉਹ 500-100 ਸਾਲਾਂ ਵਿੱਚ ਕੁਝ ਵੀ ਨਹੀਂ ਸਨ ਕਰ ਸਕੀਆਂ, ਜਿੰਨਾ ਤੇਜ਼ੀ ਦੇ ਨਾਲ ਸਿੱਖ ਕੌਮ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ ਹੈ। ਪਰ ਇੱਕ ਪੱਖੋਂ ਜੋ ਵੇਖਣ ਵਿੱਚ ਆਇਆ ਹੈ, ਸਿੱਖ ਜਗਤ ਆਪਣੀ ਅਧਿਆਤਮ ਜਿਹੜੀ ਵਿਆਖਿਆ ਹੈ ਉਹ ਕਰਨ ਵਿੱਚ ਨਾਕਾਮ ਰਿਹਾ ਹੈ। ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਦਰ ਦੀ ਵਿਆਖਿਆ ਕੀਤੀ ਗਈ ਸਾਰੀ ਗੁਰਬਾਣੀ ਵਿੱਚ, ਨਾਮ ਦੀ, ਸੰਤੋਖ ਦੀ, ਸਬਰ ਦੀ, ਪਰ ਉਪਕਾਰ ਦੀ, ਨਾਮ ਦੀ, ਅੰਮ੍ਰਿਤ ਦੀ, ਦਾਤ ਦੀ, ਧਿਆਨ ਦੀ, ਅੰਤਿਸ਼ ਕਰਨ ਦੀ, ਆਤਮਾ ਦੀ, ਜੋਤ ਦੀ, ਇਹ ਸਾਰੇ ਸ਼ਬਦ ਬਾਣੀ ਵਿੱਚ ਆਉਂਦੇ ਨੇ। ਅਸੀਂ ਅਜੇ ਬਾਰ ਬਾਰ ਹੀ ਸ਼ਾਇਦ ਫਿਰ ਰਹੇ ਹਾਂ, ਖਜ਼ਾਨਾ ਸਾਰਾ ਹੀ ਅੰਦਰ ਹੈ। ਗੁਰਬਾਣੀ ਦੇ ਵਿੱਚ ਇਸ ਅੰਮ੍ਰਿਤ ਦੀ ਗੱਲ ਕੀਤੀ ਗਈ ਤੇ ਜਿੰਨੇ ਸ਼ਹੀਦ ਹੋਏ ਨੇ ਸੱਚ ਜਾਣੋ, ਉਹਨਾਂ ਨੇ ਅੰਦਰੋਂ ਅੰਮ੍ਰਿਤ ਪੀਤਾ ਸੀ ਤਾਂ ਇੰਨਾ ਕੁਝ ਸਹਿ ਗਏ। ਉਹ ਇਕੱਲੇ ਸਿਪਾਹੀ ਨਹੀਂ ਸਨ, ਉਹ ਕੋਈ ਕੇਵਲ ਸਰੀਰ ਤੇ ਵਾਰ ਸਹਿਣ ਵਾਲੇ ਸੂਰਮੇ ਨਹੀਂ ਸਨ। ਉਹਨਾਂ ਨੇ ਅੰਦਰੋਂ ਨਾਮ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ, ਜਿਸ ਕਰਕੇ ਇਹ ਸਰੀਰ ਉਹਨਾਂ ਨੂੰ ਤੁੱਛ ਦਿਸਣ ਲੱਗ ਪਿਆ, ਛੋਟਾ ਦਿਸਣ ਲੱਗ ਪਿਆ, ਤਾਂ ਉਹ ਕੁਰਬਾਨੀ ਕਰ ਗਏ। ਨਹੀਂ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਬੜੇ ਬੜੇ ਸਿਪਾਹੀ ਥੋੜੇ ਥੋੜੇ ਟਕਿਆਂ ਵਿੱਚ ਤੁਸੀਂ ਵਿਕਦੇ ਵੇਖੇ ਹੋਣਗੇ। ਕਾਰਨ ਕੀ ਏ? ਜੀਵਨ ਤੇ ਸਰੀਰ ਦੇ ਜਿਉਂ ਰਹੇ ਸਨ, ਆਤਮਕ ਜੀਵਨ ਹੈ ਹੀ ਨਹੀਂ ਸੀ। ਸਤਿਗੁਰੂ ਨੇ ਸਿਪਾਹੀ ਦੇ ਨਾਲ ਸੰਤ ਸ਼ਬਦ ਪਹਿਲਾਂ ਵਰਤਿਆ ਹੈ, ਸ਼ਹੀਦ ਦੇ ਨਾਲ ਸੰਤ ਸ਼ਬਦ ਪਹਿਲਾਂ ਵਰਤਿਆ। ਇਸ ਕਰਕੇ ਉਹਨਾਂ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਸਰਲ ਕਰਕੇ ਦੱਸਿਆ ਕਿ ਅੰਮ੍ਰਿਤ ਬੰਦੇ ਦੇ ਬਿਲਕੁਲ ਨੇੜੇ ਹੈ, ਇਹਦੇ ਮਨ ਦੇ ਵਿੱਚ ਭਰ ਕੇ ਅੰਮ੍ਰਿਤ ਦੀ ਨਦੀ ਵਹਿ ਰਹੀ ਹੈ, ਪਰ ਇਹ ਉਹਨੂੰ ਕੋਲ ਹੁੰਦਿਆਂ ਵੀ ਪ੍ਰਾਪਤ ਨਹੀਂ ਕਰ ਰਿਹਾ। ਕਬੀਰ ਜੀ ਨੇ ਬਚਨ ਕਹੇ ਨੇ, ਪਾਲ ਸਮੂਹਾਂ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ। ਇਸ ਤਰ੍ਹਾਂ ਦਾ ਸਾਡਾ ਦੇਹ, ਸਾਡੀ ਆਹ ਜਿਹੜੀ ਬੋਡੀ ਹੈ, ਇਸ ਤਰ੍ਹਾਂ ਹੈ ਜਿਵੇਂ ਇੱਕ ਅੰਮ੍ਰਿਤ ਦਾ ਸਰੋਵਰ ਭਰਿਆ ਹੋਵੇ, ਉਹਦੇ ਬਿਲਕੁਲ ਕੋਲ ਮਨੁੱਖ ਬੈਠਾ ਹੋਵੇ ਤੇ ਉਹਦੇ ਤੋਂ ਵਾਂਝਾ ਤੜਫ ਰਿਹਾ ਹੋਵੇ, ਮਰ ਰਿਹਾ ਹੋਵੇ। ਇਸ ਦੇਹ ਦੇ ਵਿੱਚ, ਇਸ ਸਰੀਰ ਦੇ ਵਿੱਚ ਇਕੱਲੇ ਕਾਮ ਕ੍ਰੋਧ ਨਹੀਂ ਪਾਏ ਰੱਬ ਨੇ, ਜਦਕਿ ਗੱਲ ਬਿਲਕੁਲ ਠੀਕ ਹੈ। ਇਸ ਦੇਹ ਦੇ ਵਿੱਚ ਪੰਜ ਵਿਕਾਰ ਪਰਮਾਤਮਾ ਨੇ ਆਪ ਪਾਏ ਨੇ ਸੰਸਾਰ ਨੂੰ ਚਲਾਉਣ ਵਾਸਤੇ। ਧਿਆਨ ਦੇਣਾ, ਇਹ ਸਾਰਿਆਂ ਨੂੰ ਦਿਸਦੇ ਨਹੀਂ। ਜਿੱਥੇ ਪੰਜ ਵਿਕਾਰ ਪਾਏ ਹਨ ਸਰੀਰ ਦੇ ਅੰਦਰ, ਉਥੇ ਅੰਮ੍ਰਿਤ ਵੀ ਪਾਇਆ ਹੈ। ਮੈਂ ਬੇਨਤੀ ਹੁਣ ਤੁਹਾਡੇ ਨਾਲ ਬਾਹਰਲੇ ਅੰਮ੍ਰਿਤ ਬਾਰੇ ਕਰਨੀ ਚਾਹੁੰਦਾ ਵੀ ਇਹ ਬਾਹਰਲਾ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਇਹਦੇ ਕੀ ਕਾਰਨ ਨੇ? ਅੰਮ੍ਰਿਤ ਤਾਂ ਅੰਦਰ ਹੀ ਹੈ, ਸਰੀਰ ਦੇ ਮਨ ਦਾ ਵਿਸ਼ਾ ਹੈ, ਧਰਮ ਸਾਰਾ ਮਨ ਨਾਲ ਸੰਬੰਧਿਤ ਹੈ। ਅੱਜ ਕੱਲ ਸਮੇਂ ਦੀ ਰਫ਼ਤਾਰ ਬਦਲਣ ਦੇ ਨਾਲ ਸਿੱਖ ਜਗਤ ਦੇ ਵਿੱਚ ਇੱਕ ਨਵਾਂ ਫਿਰਕਾ ਪੈਦਾ ਹੋ ਗਿਆ, ਉਹ ਇਹ ਕਹਿ ਰਿਹਾ ਜਾਂ ਸੋਚ ਰਿਹਾ ਕਿ ਅੰਮ੍ਰਿਤ ਛਕਣ ਤੋਂ ਬਿਨਾਂ ਵੀ, ਬਾਹਰੋਂ ਸਿੱਖ ਬਣਨ ਤੋਂ ਬਿਨਾਂ ਅੰਦਰ ਸਿੱਖੀ ਕਮਾਈ ਜਾ ਸਕਦੀ ਹੈ। ਇਹ ਇੱਕ ਤਰ੍ਹਾਂ ਦਾ ਫਿਰਕਾ ਪੈਦਾ ਹੋ ਗਿਆ ਹੈ, ਔਰ ਉਹਨਾਂ ਦੇ ਤਰਕ ਵੀ ਬੜੇ ਤੇਜ਼ ਤਰਾਰ ਨੇ ਕਿ ਮਨ ਵਿੱਚ ਸਿੱਖੀ ਚਾਹੀਦੀ ਹੈ, ਸਰੀਰ ਦਾ ਕੀ ਹੈ? ਮਨ ਵਿੱਚ ਗੁਰੂ ਪ੍ਰਤੀ ਪਿਆਰ ਹੋਣਾ ਚਾਹੀਦਾ, ਕੇਸ ਰੱਖਣ ਦੀ ਕੀ ਲੋੜ ਹੈ? ਇਹ ਰਸਤਾ ਬਹੁਤ ਔਖਾ ਹੈ। ਕੁਝ ਨੌਜਵਾਨ ਮੈਨੂੰ ਮਿਲੇ ਵੀ, ਕਹਿਣ ਲੱਗੇ ਇੱਕ ਦੋ ਚੀਜ਼ਾਂ ਮੁਆਫ ਕਰ ਦਿਓ, ਅਸੀਂ ਵੀ ਅੰਮ੍ਰਿਤ ਛਕ ਲਵਾਂਗੇ। ਕਿਹੜੀਆਂ? ਕਹਿਣ ਲੱਗਿਆ ਕੇਸ ਰੱਖਣੇ, ਫਿਰ ਅਸੀਂ ਅੰਮ੍ਰਿਤ ਪਾਨ ਕਰ ਲਵਾਂਗੇ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਅਸੀਂ ਮੁਆਫ ਕੀ ਕਰਨਾ ਹੈ? ਤੇ ਕਲਗੀਧਰ ਪਾਤਸ਼ਾਹ ਦੀ ਦਾਤ ਹੈ, ਉਹਨਾਂ ਦੇ ਵੇਲੇ ਵੀ ਪਹਾੜੀ ਰਾਜੇ ਇਕੱਠੇ ਹੋ ਕੇ ਆਏ ਸਨ। ਜਦੋਂ ਅੰਮ੍ਰਿਤ ਤਿਆਰ ਹੋਇਆ ਸੀ 1699 ਦੇ ਅੰਦਰ, ਤਾਂ ਉਹਨਾਂ ਨੇ ਜਦੋਂ ਇਸ ਘਟਨਾ ਨੂੰ ਸੁਣਿਆ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਸਿੱਖਾਂ ਨੂੰ ਦਿੱਤੀ ਹੈ, ਇੱਕੋ ਖੰਡੇ ਬਾਟੇ ਵਿੱਚ ਪਾ ਕੇ ਬਾਣੀ ਪੜ੍ਹ ਕੇ ਅੰਮ੍ਰਿਤ ਪਿਆਇਆ ਹੈ, ਤਾਂ ਉਹ ਸਾਰੇ ਇਕੱਠੇ ਹੋ ਕੇ ਆਏ। ਉਹਨਾਂ ਨੇ ਇੱਕ ਬੇਨਤੀ ਕੀਤੀ, ਮਹਾਰਾਜ ਅੰਮ੍ਰਿਤ ਅਸੀਂ ਵੀ ਪਾਨ ਕਰ ਲਾਂਗੇ, ਪਰ ਸਾਨੂੰ ਅੰਮ੍ਰਿਤ ਵੱਖਰਾ ਬਣਾ ਕੇ ਦਿਓ, ਉਹਦੀਆਂ ਸ਼ਰਤਾਂ ਵੀ ਵੱਖਰੀਆਂ ਹੋਣੀਆਂ ਚਾਹੀਦੀਆਂ ਨੇ, ਇੱਕ ਵੱਖਰੀ ਸਿੱਖੀ ਸਾਡੇ ਵਾਸਤੇ ਬਣਾਓ। ਸਤਿਗੁਰਾਂ ਨੇ ਕਿਹਾ ਤੁਹਾਡੇ ਵਾਸਤੇ ਵੱਖਰੀ ਸਿੱਖੀ ਨਹੀਂ, ਸਿੱਖੀ ਇੱਕੋ ਹੀ ਹੈ, ਤੇ ਉਹ ਹੀ ਜੇ ਤੁਸੀਂ ਪ੍ਰਵਾਨ ਕਰਨੀ ਹੈ ਤੁਹਾਡੀ ਮਰਜ਼ੀ ਹੈ। ਤੇ ਇਹ ਵਖਰੇਵਾਂ ਉਦੋਂ ਦਾ ਹੀ ਚੱਲ ਰਿਹਾ, ਉਦੋਂ ਦੇ ਇਸ ਤਰ੍ਹਾਂ ਦੇ ਲੋਕ ਸਾਡੀ ਕੌਮ ਦੇ ਵਿੱਚ ਵੀ ਹਨ ਜਿਹੜੇ ਧਰਮ ਨੂੰ ਇੱਕ ਵੱਖਰੀ ਨਜ਼ਰ ਦੇ ਨਾਲ ਨਵੇਂ ਤੌਰ ਤਰੀਕਿਆਂ ਤੇ ਤੋਰਨਾ ਚਾਹੁੰਦੇ। ਧਰਮ ਹੈ ਤਾਂ ਮਨ ਦਾ ਹੀ ਵਿਸ਼ਾ ਹੈ, ਅੰਮ੍ਰਿਤ ਮਨ ਵਿੱਚ ਹੀ ਪਿਆ ਹੈ, ਸਰੀਰ ਦੇ ਅੰਦਰ ਹੈ, ਬਾਹਰ ਨਹੀਂ। ਪਰ ਸਰੀਰ ਦੇ ਦੁਆਰਾ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਕਿਉਂ ਹੈ? ਮੈਂ ਥੋੜੇ ਮਿੰਟਾਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ। ਸਰੀਰ ਦੇ ਅੰਦਰ ਪੰਜ ਵਿਕਾਰ ਪਰਮਾਤਮਾ ਨੇ ਪਾਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਯਾਦ ਰੱਖੀਏ, ਕਾਮ ਅੰਦਰ ਲੁਕਿਆ ਹੋਇਆ, ਪ੍ਰਗਟ ਉਦੋਂ ਹੋਏਗਾ ਜਦੋਂ ਇਹਨੂੰ ਬਾਹਰੋਂ ਕਿਸੇ ਚੀਜ਼ ਦੀ ਸੰਗਤ ਮਿਲੇਗੀ। ਅੰਦਰ ਲੁਕੀ ਹੋਈ ਵਾਸ਼ਨਾ, ਅੰਦਰ ਲੁਕੇ ਹੋਏ ਵਿਕਾਰ ਹੈਣ, ਅੰਦਰ ਬਾਹਰ ਨਹੀਂ ਹਨ। ਕਿਸੇ ਮਨੁੱਖ ਦੇ ਮੱਥੇ ਦੇ ਉੱਤੇ ਇਹ ਨਹੀਂ ਲਿਖਿਆ ਹੋਇਆ ਬੜਾ ਕਾਮੀ ਹੈ, ਇਹਦੇ ਵਿੱਚ ਕਾਮ ਹੈ, ਕਿਤੇ ਨਹੀਂ ਲਿਖਿਆ ਹੋਇਆ। ਉਹ ਤਾਂ ਉਹਦੇ ਅੰਦਰ ਹੈ, ਸਮਾਇਆ ਹੋਇਆ। ਵਾਸ਼ਨਾ ਉਹਦੇ ਅੰਦਰ ਹੈ, ਪ੍ਰਗਟ ਬਾਹਰ ਤਾਂ ਹੋਏਗੀ, ਬਾਹਰੋਂ ਸਾਧਨ ਮਿਲਣਗੇ, ਸਾਧਨ ਉਹਨੂੰ ਅੰਦਰੋਂ ਬਾਹਰ ਕੱਢਣਗੇ, ਨਹੀਂ ਤੇ ਅੰਦਰ ਹੀ ਰਹਿ ਜਾਏਗਾ ਉਹ ਵਿਕਾਰ ਜਿਹੜਾ ਹੈ। ਧਰਮ ਬੰਦੇ ਦੇ ਅੰਦਰ ਹੀ ਹੈ, ਸਾਰਿਆਂ ਦੇ ਅੰਦਰ ਹੈ, ਭਾਵੇਂ ਕੋਈ ਧਰਮੀ ਹੈ ਭਾਵੇਂ ਨਹੀਂ, ਸਾਰਿਆਂ ਦੇ ਅੰਦਰ ਧਰਮ ਹੈ। ਜਿਵੇਂ ਵਾਸ਼ਨਾ ਅੰਦਰ ਹੁੰਦੀ ਹੈ, ਬਾਹਰੋਂ ਸਾਧਨ ਨਹੀਂ ਮਿਲਦਾ, ਵਾਸ਼ਨਾ ਪ੍ਰਗਟ ਨਹੀਂ ਹੁੰਦੀ, ਇਸ ਤਰ੍ਹਾਂ ਧਰਮ ਮਨੁੱਖ ਦੇ ਅੰਦਰ ਹੈ, ਬਾਹਰੋਂ ਧਾਰਮਿਕ ਸਾਧਨ ਨਹੀਂ ਮਿਲਦੇ ਤੇ ਧਰਮ ਪ੍ਰਗਟ ਨਹੀਂ ਹੋਏਗਾ, ਅੰਦਰ ਲੁਕੀ ਰਹਿ ਜਾਏਗਾ, ਅੰਦਰ ਗੁਪਤ ਰਹੇਗਾ। ਗੁਰੂ ਰਾਮਦਾਸ ਜੀ ਨੇ ਬਚਨ ਕਹੇ ਨੇ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ। ਇਹ ਗੁਪਤ ਨਾਮ ਸਾਰਿਆਂ ਦੇ ਅੰਦਰ ਹੈ ਜਿਹੜਾ ਤੁਸੀਂ ਜਪ ਰਹੇ ਸੀ, ਇਹ ਕੋਈ ਵੀ ਮਨੁੱਖ ਇਹਦੇ ਤੋਂ ਖਾਲੀ ਨਹੀਂ, ਜਿਹੜਾ ਇੱਥੇ ਨਹੀਂ ਵੀ ਆਇਆ ਉਹਨਾਂ ਦੇ ਅੰਦਰ ਵੀ ਹੈ ਗੁਰੂ ਸਾਹਿਬ ਦੀ ਬਾਣੀ ਅਨੁਸਾਰ। ਇੱਥੇ ਕਿਉਂ ਆਉਣਾ ਹੈ, ਬਾਹਰੋਂ ਕਿਉਂ ਜਪਣਾ ਹੈ, ਬਾਹਰਲੇ ਸਾਧਨ ਕਿਉਂ ਬਣਾਏ ਨੇ ਧਰਮ ਦੇ, ਦਾ ਕੀ ਕਾਰਨ ਹੈ? ਬਾਹਰਲੇ ਸਾਧਨ ਤਾਂ ਬਣਾਏ ਨੇ ਕਿ ਮਨੁੱਖ ਦੇ ਅੰਦਰ ਜੋ ਕੁਝ ਵੀ ਪਾਇਆ ਹੈ ਜੇ ਉਹਨੂੰ ਪ੍ਰਗਟ ਕਰਨਾ ਹੈ ਤੇ ਉਹਨੂੰ ਬਾਹਰੋਂ ਕੁਝ ਨਾ ਕੁਝ ਸੰਗਤ ਦੇਣੀ ਪਏਗੀ। ਕ੍ਰੋਧ ਤੇ ਮਨੁੱਖ ਦੇ ਅੰਦਰ ਵੀ ਹੈ, ਪਰ ਜਿੰਨਾ ਚਿਰ ਬਾਹਰੋਂ ਕੋਈ ਗਾਲੀ ਗਲੋਚ ਨਹੀਂ ਕਰਦਾ, ਕੋਈ ਕੁਸ਼ਬਦ ਨਹੀਂ ਬੋਲਦਾ, ਅਪਸ਼ਬਦ ਨਹੀਂ ਕਹਿੰਦਾ, ਕ੍ਰੋਧ ਅੰਦਰ ਬੈਠਾ ਹੋਇਆ, ਕਿਹਨੂੰ ਪਤਾ ਹੈ ਕ੍ਰੋਧੀ ਹੈ ਦੇ ਅੰਦਰ ਕ੍ਰੋਧ ਹੈ? ਕ੍ਰੋਧ ਉਦੋਂ ਪ੍ਰਗਟ ਹੁੰਦਾ ਜਦੋਂ ਉਹਨੂੰ ਕੋਈ ਬਾਹਰੋਂ ਕ੍ਰੋਧ ਨੂੰ ਕੋਈ ਅਪਸ਼ਬਦ ਮਿਲਦੇ ਨੇ, ਕੋਈ ਗਾਲੀ ਗਲੋਚ ਚੱਲਦੀ ਹੈ, ਫਿਰ ਕ੍ਰੋਧ ਬਾਹਰ ਪ੍ਰਗਟ ਹੋ ਜਾਂਦਾ, ਅੱਖਾਂ ਲਾਲ ਹੋ ਜਾਂਦੀਆਂ ਨੇ, ਉਹ ਮਨੁੱਖ ਦਿਸ ਪੈਂਦਾ ਵੀ ਇਹਦੇ ਅੰਦਰ ਕ੍ਰੋਧ ਸੀ, ਬਾਹਰ ਆ ਗਿਆ। ਲੋਭ ਵੀ ਇਸੇ ਤਰ੍ਹਾਂ ਅੰਦਰ ਹੈ, ਮੋਹ ਵੀ ਅੰਦਰ ਹੈ, ਹੰਕਾਰ ਵੀ ਹੈ, ਇਹ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਨੇ, ਪਰ ਬਾਹਰ ਪ੍ਰਗਟ ਤਾਂ ਹੁੰਦੀਆਂ ਨੇ ਜੇ ਇਹਨਾਂ ਨੂੰ ਬਾਹਰੋਂ ਉਹਨਾਂ ਦੀ ਸੰਗਤ ਮਿਲਦੀ ਹੈ। ਇਸੇ ਤਰ੍ਹਾਂ ਗੁਰੂ ਕੇ ਸਵਾਰਿਓ, ਇਹ ਸਿੱਖੀ ਤੁਹਾਡੇ ਅੰਦਰ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਬਾਹਰ ਦਾ ਵਿਸ਼ਾ ਨਹੀਂ ਹੈ। ਪਰ ਜੇ ਇਸ ਸਿੱਖੀ ਨੂੰ ਪ੍ਰਗਟ ਕਰਨਾ ਹੈ ਨਾ, ਬਾਹਰ ਲਿਆਉਣਾ ਹੈ, ਤੇ ਬਾਹਰੋਂ ਸਿੱਖੀ ਧਾਰਨ ਕਰਨੀ ਪਏਗੀ, ਬਾਹਰੋਂ ਸਿੱਖੀ ਦੀ ਸੰਗਤ ਕਰਨੀ ਪਏਗੀ। ਇਸ ਲਈ ਗੁਰੂ ਸਾਹਿਬ ਨੇ ਇਹ ਮਰਿਆਦਾ ਚਲਾਈ ਕਿ ਅੰਦਰ ਦੇ ਅੰਮ੍ਰਿਤ ਨੂੰ ਬਾਹਰ ਲਿਆਉਣ ਵਾਸਤੇ ਬਾਹਰੋਂ ਅੰਮ੍ਰਿਤ ਦਿੱਤਾ ਤਾਂ ਕਿ ਉਹ ਅੰਦਰਲਾ ਅੰਮ੍ਰਿਤ ਬਾਹਰ ਆ ਸਕੇ, ਉਹਦੇ ਕੜ ਟੁੱਟ ਸਕਣ, ਜਿਹੜੇ ਦਰਵਾਜ਼ੇ ਅੰਦਰ ਬੜੇ ਸਖਤ ਨੇ। ਔਰ ਇਹ ਗੱਲ ਖਿਆਲ ਵਿੱਚ ਰੱਖਣੀ, ਉਹ ਇਕੱਲੇ ਅੰਮ੍ਰਿਤ ਛਕਣ ਤੱਕ ਸੀਮਤ ਨਹੀਂ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜਾਏ। ਜਿੰਨਾ ਚਿਰ ਉਸ ਅੰਮ੍ਰਿਤ ਦੁਆਰਾ ਛਕੇ ਹੋਏ, ਅੰਮ੍ਰਿਤ ਦੁਆਰਾ ਦਿੱਤੀ ਹੋਈ ਮਰਿਆਦਾ ਔਰ ਦਿੱਤੇ ਹੋਏ ਸ਼ਬਦ ਦੀ ਮਨੁੱਖ ਕਮਾਈ ਨਹੀਂ ਕਰਦਾ, ਉਨਾ ਚਿਰ ਉਹ ਅੰਦਰਲੇ ਕੜ ਨਹੀਂ ਟੁੱਟਦੇ। ਜਿਹੜੀਆਂ ਦੀਵਾਰਾਂ, ਜਿਹੜੀ ਕੂੜ ਦੀ ਪਾਲ ਉਸ ਅੰਮ੍ਰਿਤ ਦੇ ਖੂਹ ਦੇ ਉੱਤੇ ਬਣੀ ਹੋਈ ਹੈ, ਜਿਵੇਂ ਬੋਰ ਕਰਨ ਵਾਸਤੇ ਵਾਰ ਵਾਰ ਬੋਕੀਆਂ ਮਾਰਨੀਆਂ ਪੈਂਦੀਆਂ, ਵਾਰ ਵਾਰ ਜ਼ੋਰ ਲਾਉਣਾ ਪੈਂਦਾ, ਇਸ ਤਰ੍ਹਾਂ ਉਸ ਅੰਦਰਲੇ ਅੰਮ੍ਰਿਤ ਨੂੰ ਕੱਢਣ ਵਾਸਤੇ ਗੁਰੂ ਸਾਹਿਬ ਨੇ ਕਿਹਾ, ਖੂਹ ਤੇਰੇ ਅੰਦਰ ਜ਼ਰੂਰ ਹੈ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਪਰ ਇਹਨੂੰ ਕੱਢਣ ਦਾ ਸਾਧਨ ਤਾਂ ਤੇਰੇ ਕੋਲ ਚਾਹੀਦਾ ਹੈ ਨਾ, ਬਾਹਰ ਕਿਵੇਂ ਕੱਢੇਗਾ? ਖੂਹ ਤੇਰੇ ਕੋਲ ਹੋਵੇ, ਬਾਲਟੀ ਨਾ ਹੋਵੇ, ਤੇ ਪਾਣੀ ਕਿਵੇਂ ਕੱਢ ਕੇ ਇਸ਼ਨਾਨ ਕਰੇਗਾ, ਕਿਵੇਂ ਇਹਨੂੰ ਪੀਵੇਗਾ, ਕਿਵੇਂ ਪ੍ਰਾਪਤੀ ਕਰੇਗਾ ਇਸ ਦੀ? ਇਸ ਤਰ੍ਹਾਂ ਨਹੀਂ ਮਿਲੇਗਾ। ਇਸ ਲਈ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ, ਸ਼ਬਦ ਦੀ ਲੱਜ ਬਣਾ ਕੇ, ਸ਼ਬਦ ਦੀ ਰੱਸੀ ਪਾ ਕੇ, ਸੁਰਤ ਦੀ ਰੱਸੀ ਪਾ ਕੇ ਤੇ ਸ਼ਬਦ ਦੀ ਬਾਲਟੀ ਦੇ ਨਾਲ ਇਹ ਅੰਮ੍ਰਿਤ ਤੂੰ ਆਪਣੇ ਅੰਦਰੋਂ ਕੱਢ ਕੇ ਪੀ ਸਕਣਾ, ਸਾਰਿਆਂ ਦੇ ਵਿੱਚ ਹੈ। ਇੱਕ ਸ਼ਬਦ ਮੈਂ ਹੋਰ ਸਾਂਝਾ ਕਰਕੇ ਫਿਰ ਇਸ ਪੌੜੀ ਨਾਲ ਆਵਾਂ। ਕਬੀਰ ਜੀ ਨੇ ਇਸ ਅੰਮ੍ਰਿਤ ਦੀ ਬਹੁਤ ਥਾਵਾਂ ਤੇ ਵਿਆਖਿਆ ਕੀਤੀ ਹੈ। ਉਹ ਕਹਿੰਦੇ ਨੇ, ਮੈਂ ਆਪਣੇ ਸਰੀਰ ਨੂੰ ਭੱਠੀ ਬਣਾ ਲਿਆ ਹੈ ਤੇ ਸਿਰ ਨੂੰ ਮੈਂ ਉਹ ਭਾਂਡਾ ਬਣਾਇਆ, ਕਿਉਂਕਿ ਉਦਾਹਰਨ ਉਹਨਾਂ ਨੇ ਸ਼ਰਾਬ ਕੱਢਣ ਦੀ ਦਿੱਤੀ, ਜਿਵੇਂ ਸ਼ਰਾਬੀ ਲੋਕ ਸ਼ਰਾਬ ਕੱਢਦੇ ਨੇ ਜਾਂ ਅਰਕ ਕੱਢਦੇ ਨੇ। ਜਿੰਨੀਆਂ ਦਵਾਈਆਂ ਨੇ ਇਸੇ ਢੰਗ ਨਾਲ ਬਣਾਈਆਂ ਜਾਂਦੀਆਂ, ਜਿਵੇਂ ਗੁੜ ਦਾ ਸ਼ਰਾਬ ਬਣਦਾ ਹੈ, ਤੇ ਇਹਦੀ ਵਿਆਖਿਆ ਵਾਰ ਵਾਰ ਗੁਰਬਾਣੀ ਵਿੱਚ ਕੀਤੀ ਗਈ। ਉਹ ਕਹਿੰਦੇ ਨੇ, ਮੈਂ ਆਪਣੇ ਸਰੀਰ ਨੂੰ ਭੱਠੀ ਬਣਾਇਆ ਹੈ ਜਿਹਦੇ ਉੱਤੇ ਸ਼ਰਾਬ ਕੱਢਿਆ ਜਾਂਦਾ ਹੈ, ਆਪਣੇ ਸਿਰ ਨੂੰ ਉਹ ਬਰਤਨ ਬਣਾਇਆ ਹੈ ਜਿਹਦੇ ਵਿੱਚ ਉਹ ਨਾਲੀ ਲਾਈ ਜਾਂਦੀ ਹੈ, ਜਿਹਦੇ ਵਿੱਚ ਉਸ ਲਾਣ ਦਾ, ਉਹ ਪਾਏ ਹੋਏ ਸ਼ਰਾਬ ਦਾ ਪਸੀਨਾ ਉੱਤੇ ਜਾਂਦਾ ਹੈ ਤੇ ਜਿਹਦੇ ਨਾਲ ਸ਼ਰਾਬ ਬਣਦਾ ਹੈ। ਮੇਰਾ ਸਿਰ ਉਹ ਬਰਤਨ ਬਣ ਗਿਆ ਹੈ, ਉਹ ਬੱਠਲ ਬਣ ਗਿਆ ਹੈ, ਔਰ ਮੈਂ ਲਾਣ ਕਾਹਦੀ ਬਣਾਈ ਹੈ? ਸਰੀਰ ਦੇ ਵਿੱਚ ਜਿੰਨੇ ਅਵਗੁਣ ਸਨ, ਸ਼ੱਕ ਕਾਹਦੇ ਪਾਏ ਨੇ ਵਿੱਚ, ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਗੁਰਬਾਣੀ ਵਿੱਚ। ਸਰੀਰ ਦੇ ਵਿੱਚ ਜਿੰਨੇ ਅਵਗੁਣ ਸਨ, ਜਿਨ੍ਹਾਂ ਵਿੱਚੋਂ ਬੜੀ ਬਦਬੂ ਆਉਂਦੀ ਸੀ, ਤੇ ਜਿਨ੍ਹਾਂ ਨੇ ਵੈਸੇ ਤਾਂ ਪੜਿਆ ਵੀ ਪਤਾ ਲੱਗ ਜਾਂਦਾ ਕਈ ਤੇ ਸੱਜਣ ਬੈਠੇ ਹੋਣਗੇ ਜਿਨ੍ਹਾਂ ਨੇ ਸਾਰਾ ਕੁਝ ਕਰਕੇ ਦੇਖਿਆ ਵੀ ਹੋਏਗਾ। ਸ਼ਰਾਬ ਕੱਢਣ ਤੋਂ ਪਹਿਲਾਂ ਗੁੜ ਜਿਹੜਾ 15-20-25-30 ਦਿਨ ਜਾਂ ਜਿੰਨੇ ਵੀ ਦਿਨ ਲੱਗਦੇ ਨੇ ਗੁੜ ਨੂੰ ਭਿਉਂਇਆ ਜਾਂਦਾ ਹੈ, ਪਾਣੀ ਦੇ ਵਿੱਚ ਬਰਤਨ ਦੇ ਵਿੱਚ ਸਿੱਟਿਆ ਜਾਂਦਾ ਹੈ, ਉਹਨੂੰ ਦੱਬਿਆ ਜਾਂਦਾ ਹੈ ਔਰ ਉਹਨੂੰ ਉਦੋਂ ਉਹ ਕੱਢਦੇ ਨੇ ਉਦੋਂ ਉਹਦੀ ਸ਼ਰਾਬ ਬਣੇਗੀ ਜਦੋਂ ਉਹਦੇ ਵਿੱਚੋਂ ਬੜੀ ਬਦਬੂ ਆਉਣ ਲੱਗ ਪਏ, ਬਹੁਤ ਸਾਰੀ ਬਦਬੂ ਆਵੇ, ਉਹਦੇ ਵਿੱਚ ਕਿਰਮ ਪੈ ਜਾਂਦੇ ਨੇ। ਅਸਲ ਵਿੱਚ ਇਹ ਜਿਹੜਾ ਸ਼ਰਾਬ ਹੈ ਇਹ ਉਹਨਾਂ ਕਿਰਮਾਂ ਦਾ ਜੂਸ ਹੁੰਦਾ ਜਿਹੜੇ ਉਸ ਉਹਦੇ ਵਿੱਚ ਬਣਦੇ ਨੇ ਛੋਟੇ ਛੋਟੇ ਕਿਰਮ। ਕਬੀਰ ਸਾਹਿਬ ਕਹਿੰਦੇ ਨੇ ਮੈਂ ਆਪਣੇ ਸਰੀਰ ਦੇ ਵਿੱਚ ਜਿਹੜੇ 5 ਵਿਕਾਰ ਸਨ ਉਹਨਾਂ ਦਾ ਗੁੜ ਬਣਾ ਕੇ ਆਪਣੇ ਸਰੀਰ ਦੇ ਅੰਦਰ ਪਾ ਦਿੱਤਾ ਹੈ, ਉਹਦੀ ਲਾਣ ਬਣ ਗਈ ਹੈ ਤੇ ਹੁਣ ਮੈਂ ਸਰੀਰ ਨੂੰ ਭੱਠੀ ਬਣਾ ਕੇ ਇਹਦੇ ਅੰਦਰ ਅੱਗ ਬਾਲੀਏ ਔਰ ਇਹਦੇ ਨਾਲ ਉਹ ਰਸ ਨਿਕਲ ਰਿਹਾ ਜਿਹਨੂੰ ਉਹਨਾਂ ਨੇ ਬਾਅਦ ਵਿੱਚ ਅੰਮ੍ਰਿਤ ਕਿਹਾ ਹੈ, ਜੁਗਤ ਉਹ ਹੀ ਦੱਸੀ ਹੈ। ਬੜੇ ਪਿਆਰੇ ਲਫ਼ਜ਼ ਕਿਸੇ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਹੇ, ਕਿਸੇ ਨੇ ਪੁੱਛਿਆ ਸੀ ਤੁਸੀਂ ਇੰਨੇ ਬੇਪਰਵਾਹ ਕਿਵੇਂ ਰਹਿੰਦੇ ਹੋ ਅੱਜ ਦੀ ਦੁਨੀਆ ਵਿੱਚ, ਤੇ ਸ਼ੁਰੂ ਤੋਂ ਲੈ ਕੇ ਹਰ ਇੱਕ ਬੰਦੇ ਦੇ ਮਨ ਦੀ ਇਹ ਖੁਆਇਸ਼ ਹੈ ਕਿ ਮੈਂ ਬੇਪਰਵਾਹ ਰਹਾਂ, ਸਾਰੇ ਇਸ ਚੀਜ਼ ਨੂੰ ਲੱਭ ਰਹੇ ਨੇ, ਮੇਰੇ ਨੇੜੇ ਚਿੰਤਾ ਨਾ ਆਵੇ, ਮੈਂ ਬੇਪਰਵਾਹ ਰਹਾਂ, ਮੇਰੇ ਉੱਤੇ ਕਿਸੇ ਦਾ ਪ੍ਰਭਾਵ ਨਾ ਪਏ। ਇਹ ਸਵੇਰ ਦੇ ਦੀਵਾਨ ਵਿੱਚ ਸ਼ਾਇਦ ਇਹ ਵਿਸ਼ਾ ਚੱਲਿਆ ਸੀ ਕਿ ਇਹ ਮੁਕਤੀ ਆਜ਼ਾਦੀ ਤੇ ਕਿਸੇ ਦਾ ਮੇਰੇ ਤੇ ਪ੍ਰਭਾਵ ਨਾ ਪਏ, ਮੈਂ ਆਜ਼ਾਦ ਰਹਾਂ, ਮੈਨੂੰ ਕਿਸੇ ਦੀ ਪਰਵਾਹ ਨਾ ਹੋਵੇ, ਮੈਂ ਸਦਾ ਆਜ਼ਾਦ ਰਵਾਂ, ਇਹ ਮਨੁੱਖ ਦੇ ਮਨ ਦੀ ਇੱਕ ਮੰਗ ਹੈ ਤੇ ਇਹ ਅੰਮ੍ਰਿਤ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਕਬੀਰ ਜੀ ਨੂੰ ਕਿਸੇ ਪੰਡਿਤ ਨੇ ਪੁੱਛਿਆ ਸੀ ਕਿ ਮੈਂ ਤੁਹਾਨੂੰ ਦੇਖਣਾ, ਨਾ ਤੁਹਾਡੇ ਕੋਲ ਇੰਨਾ ਧਨ ਹੈ, ਨਾ ਤੁਹਾਡੇ ਕੋਲ ਇੰਨੀ ਪ੍ਰਾਪਰਟੀ ਹੈ, ਪਰ ਤੁਹਾਡਾ ਚਿਹਰਾ ਬੜਾ ਬੇਪਰਵਾਹ ਰਹਿੰਦਾ ਹੈ, ਤੁਹਾਡੇ ਚਿਹਰੇ ਤੇ ਇੰਨੀ ਖੁਸ਼ੀ ਹੈ ਕਿ ਇਸ ਦੇਸ਼ ਦੇ ਇਸ ਕਾਂਸ਼ੀ ਦੇ ਜਿਹੜੇ ਪੂੰਜੀਪਤੀ ਅਮੀਰ ਲੋਕ ਨੇ ਉਹ ਵੀ ਤੁਹਾਡੇ ਸਾਹਮਣੇ ਫਿੱਕੇ ਪੈ ਜਾਂਦੇ ਨੇ, ਇੰਨੇ ਬੇਪਰਵਾਹ, ਉਹ ਤੁਹਾਡੇ ਅੱਗੇ ਯਤੀਮ ਲੱਗਦੇ ਨੇ, ਜਿਨ੍ਹਾਂ ਕੋਲ ਇੰਨੀ ਮਾਇਆ ਹੈ ਉਹ ਤੁਹਾਡੇ ਅੱਗੇ ਗਰੀਬ ਹੋ ਜਾਂਦੇ ਨੇ, ਉਹਨਾਂ ਦੀ ਬਾਦਸ਼ਾਹੀ ਤੁਹਾਡੇ ਅੱਗੇ ਭਿਖਾਰੀਆਂ ਵਾਂਗੂ ਖੜੀ ਹੋ ਜਾਂਦੀ ਹੈ, ਤੁਹਾਡੇ ਕੋਲ ਕੀ ਹੈ, ਤੁਸੀਂ ਕੀ ਖਾਂਦੇ ਹੋ? ਤੇ ਕਬੀਰ ਜੀ ਨੇ ਫਿਰ ਉਹਦਾ ਜਵਾਬ ਦਿੱਤਾ ਇਸ ਸ਼ਬਦ ਵਿੱਚ, ਉਹ ਕਹਿੰਦੇ ਅਚਰਜ ਏਕ ਸੁਣੋ ਰੇ ਪੰਡਿਆ, ਹੇ ਪੁੱਛਣ ਵਾਲੇ ਪੰਡਿਤ ਜੀ ਇਸ ਗੱਲ ਨੂੰ ਤੁਸੀਂ ਹੈਰਾਨੀ ਭਰੀ ਗੱਲ ਨੂੰ ਸੁਣੋ ਵੀ ਕਿਵੇਂ ਹੋਇਆ ਹੈ। ਅਚਰਜ ਏਕ ਸੁਣੋ ਰੇ ਪੰਡਿਆ, ਅਬ ਕਿਛ ਕਹਿ ਨਾ ਜਾਈ, ਇਹ ਜਿਹੜੀ ਨਸ਼ਾ ਨਾਮ ਦਾ ਜਿਹਨੂੰ ਅੰਮ੍ਰਿਤ ਕਿਹਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ, ਇਹ ਨਸ਼ਾ ਜਿਹੜਾ ਮੈਂ ਪੀਤਾ ਉਹਦੇ ਬਾਰੇ ਮੈਂ ਤੈਨੂੰ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਵੀ ਉਹਦੇ ਵਿੱਚ ਕਿੰਨੀ ਕੁ ਖੁਮਾਰੀ ਹੈ, ਕਿੰਨੀ ਬੇਪਰਵਾਹੀ ਹੈ। ਇਸ ਅੰਮ੍ਰਿਤ ਦੀਆਂ ਬਰਕਤਾਂ ਸਨ ਕਿ ਭਗਤ ਨਾਮ ਦੇ ਵਰਗੇ ਦੁਨੀਆਂ ਦੇ ਸਮਰਾਟ ਦੇ ਸਾਹਮਣੇ ਖੜੇ ਹੋ ਗਏ। ਇਹ ਕਿਸੇ ਨਸ਼ੇ ਦੀਆਂ ਬਰਕਤਾਂ ਸਨ? ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਹ ਜਿਹੜੇ ਧਾਰਮਿਕ ਲੋਕ ਜਿਨ੍ਹਾਂ ਨੇ ਧਰਮ ਕਮਾਇਆ ਤੇ ਦ੍ਰਿੜ ਇਰਾਦਾ ਪੈਦਾ ਹੋਇਆ ਤੇ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਨੂੰ ਅੰਦਰੋਂ ਅਵਸ਼ ਕੋਈ ਨਾ ਕੋਈ ਜੀਵਨ ਮਿਲਿਆ, ਖਾਲੀ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਨਵੀਂ ਦੁਨੀਆਂ ਦਿਸੀ ਹੈ ਜਿਹਦੇ ਆਧਾਰ ਤੇ ਉਹ ਇੰਨੀ ਕੁਰਬਾਨੀ ਕਰ ਗਏ। ਕਬੀਰ ਸਾਹਿਬ ਨੇ ਕਿਹਾ ਅਬ ਕਿਛ ਕਹਿ ਨਾ ਜਾਈ, ਮੈਨੂੰ ਜੋ ਕੁਝ ਮਿਲਿਆ ਹੈ ਉਹਨੂੰ ਮੈਂ ਇਸ ਵਕਤ ਉਸੇ ਤਰ੍ਹਾਂ ਨਹੀਂ ਕਹਿ ਸਕਦਾ ਜਿਵੇਂ ਮੈਨੂੰ ਮਿਲ ਰਿਹਾ ਹੈ। ਫਿਰ ਉਦਾਹਰਨਾਂ ਦਿੱਤੀਆਂ, ਅਚਰਜ ਏਕ ਸੁਣੋ ਰੇ ਪੰਡਿਆ, ਅਬ ਕਿਛ ਕਹਿ ਨਾ ਜਾਈ, ਸੁਰ ਨਰ ਗਣ ਗੰਧਰਬ ਜਿਨ ਮੋਹੇ ਤੇਰੇ ਭਵਨ ਮੇਖਲੀ ਲਾਈ, ਰਾਜਾ ਰਾਮ ਅਨਹਦ ਕਿੰਗਰੀ ਵਾਜੈ। ਇਹ ਪਹਿਲੀ ਨਿਸ਼ਾਨੀ ਦੱਸੀ ਉਹਨਾਂ ਨੇ, ਕਹਿਣ ਲੱਗੇ ਇੱਕ ਸੰਗੀਤ ਵੱਜ ਰਿਹਾ ਮੇਰੇ ਜੀਵਨ ਦੇ ਵਿੱਚ, ਇੱਕ ਨਾਦ ਵੱਜਦਾ ਪਿਆ, ਇੱਕ ਸੁਰ ਵੱਜਦੀ, ਇੱਕ ਧੁਨੀ ਵੱਜਦੀ ਏ ਪਈ ਔਰ ਉਹਦੇ ਉੱਤੇ ਮੇਰਾ ਮਨ ਨਾਚ ਕਰ ਰਿਹਾ ਹੈ, ਇਸ ਲਈ ਬਾਹਰੋਂ ਕੋਈ ਲੋੜ ਨਹੀਂ ਪੈਂਦੀ ਸੁਣਨ ਦੀ ਸੰਗੀਤ ਆਦਿਕ ਦੀ। ਇਹ ਉਹਨਾਂ ਨੇ ਆਪਣੀ ਬਾਣੀ ਵਿੱਚ ਕਿਹਾ ਤੇ ਗੁਰੂ ਰਾਮਦਾਸ ਜੀ ਨੇ ਇਹਦਾ ਬੜੇ ਸ਼ਬਦਾਂ ਦੇ ਵਿੱਚ ਹਵਾਲਾ ਦਿੱਤਾ ਹੈ। ਸਤਿਗੁਰੂ ਕਹਿੰਦੇ ਮੇਰਾ ਮਨ ਨਿਰਤ ਕਰੈ, ਮਨ ਨੱਚਦਾ ਪਿਆ, ਮੇਰਾ ਮਨ ਨਿਰਤ ਕਰੈ ਗੁਣ ਗਾਵੈ, ਗੁਣ ਗਾਉਂਦਾ ਹੈ, ਨੱਚਦਾ ਹੈ, ਨਾਚ ਨੱਚਦਾ ਹੈ। ਇਸ ਲਈ ਬਾਹਰਲੇ ਜਿੰਨੇ ਆ ਕਲੱਬ ਆਦਿਕ ਜਿਹੜੇ ਨਾਚ ਨੇ ਇਹ ਬਿਲਕੁਲ ਛੋਟੇ ਰਹਿ ਗਏ ਨੇ, ਇੰਨਾ ਵੱਡਾ ਰਸ ਉਹਦੇ ਵਿੱਚੋਂ ਮਿਲਦਾ ਪਿਆ, ਇੰਨਾ ਵੱਡਾ ਆਨੰਦ ਉਸ ਨਾਚ ਵਿੱਚੋਂ ਉਸ ਸੰਗੀਤ ਵਿੱਚੋਂ ਆ ਰਿਹਾ। ਤੇ ਬੇਨਤੀ ਕਰਾਂ, ਸੰਸਾਰ ਦੀ ਬਿਰਤੀ ਇਹ ਕਹਿੰਦੀ ਏ ਧਾਰਮਿਕ ਲੋਕ ਬੜੇ ਉਦਾਸ ਨੇ। ਇਹ ਸਵੇਰ ਦੇ ਦੀਵਾਨ ਵਿੱਚ ਵੀ ਵਿਸ਼ਾ ਆਇਆ ਸੀ, ਗੁਰੂ ਕਲਗੀਧਰ ਪਾਤਸ਼ਾਹ ਆਪਣੇ ਜੀਵਨ ਵਿੱਚ ਕਦੀ ਉਦਾਸ ਨਹੀਂ ਹੋਏ, ਪਰ ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਆਪਣੀ ਬਾਣੀ ਵਿੱਚ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਹਿ ਉਦਾਸਾ। ਫਿਰ ਇਸ ਉਦਾਸੀ ਦੇ ਅਰਥ ਕੀ ਹੋਣਗੇ? ਗਮ, ਝੋਰਾ, ਢਹਿੰਦੀ ਕਲਾ। ਭਾਈ ਸਾਹਿਬ ਭਾਈ ਵੀਰ ਸਿੰਘ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਬੜੇ ਵਿਸਤਾਰ ਤੇ ਬੜੇ ਪਿਆਰ ਨਾਲ ਲਿਖਿਆ ਗੁਰੂ ਕਲਗੀਧਰ ਚਮਤਕਾਰ, ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ। ਉਹ ਕਹਿੰਦੇ ਨੇ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ ਤੇ ਨੰਦੇੜ ਤੱਕ, ਉਹਨਾਂ ਦੇ ਚੜਾਈ ਕਰਨ ਤੱਕ ਦਾ ਸਾਰੇ ਸਮੇਂ ਦਾ ਇੱਕ ਇੱਕ ਮਿੰਟ ਖੋਜ ਕੇ ਵੇਖਿਆ, ਇੱਕ ਇੱਕ ਪਲ ਮੈਂ ਇੱਕ ਚੀਜ਼ ਲੱਭਣ ਦਾ ਯਤਨ ਕੀਤਾ। ਉਹ ਕਿਹੜਾ ਪਲ? ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਉਦਾਸ ਹੋਇਆ ਹੋਵੇ। ਮੈਂ ਸਾਰਾ ਵੇਖਿਆ, 42 ਸਾਲ ਤੋਂ ਕੁਝ ਮਹੀਨੇ ਵੱਧ ਸਨ। ਉਹ ਕਹਿੰਦੇ ਨੇ, ਸਾਰੀ ਉਮਰ ਦੇ ਵਿੱਚ ਮੈਨੂੰ ਇੱਕ ਪਲ ਵੀ ਨਹੀਂ ਲੱਭਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਕਿਤੇ ਉਦਾਸ ਦਿਸਦੇ ਨੇ, ਕਿਤੇ ਗਮ ਵਿੱਚ ਗਏ ਨੇ, ਕਿਤੇ ਦੁੱਖ ਵਿੱਚ ਗਏ ਹੋਣਗੇ। ਪਰ ਉਹ ਕਹਿ ਰਹੇ ਨੇ ਉਦਾਸਾ, ਇੱਥੇ ਉਦਾਸੀ ਦੇ ਅਰਥ ਗਮ ਨਹੀਂ, ਇੱਥੇ ਉਦਾਸੀ ਦੇ ਅਰਥ ਨੇ ਕਿ ਸੰਸਾਰ ਜਿਹੜਾ ਹੈ, ਜਿਵੇਂ ਆਪਾਂ ਕਿਸੇ ਕੂੜੇ ਨੂੰ ਵੇਖ ਕੇ ਉਹਦੇ ਵੱਲੋਂ ਇੱਕ ਤਰ੍ਹਾਂ ਦਾ ਉਦਾਸੀ ਜੀ ਸਾਡੇ ਵਿੱਚ ਪੈਦਾ ਹੋ ਜਾਂਦੀ ਹੈ। ਸੰਸਾਰ ਤੋਂ ਉਦਾਸੀ ਦਾ ਮਤਲਬ ਗੁਰੂ ਸਾਹਿਬ ਨੇ ਕਿਹਾ, ਜਦੋਂ ਕਿਸੇ ਨਵੇਂ ਰਸ ਦੀ ਪ੍ਰਾਪਤੀ ਹੋਈ ਤਾਂ ਉਸ ਵਕਤ ਅੰਦਰ ਸੰਸਾਰ ਵੱਲੋਂ ਇੱਕ ਉਪਰਾਮਤਾ ਆ ਗਈ, ਉਹਨੂੰ ਉਦਾਸੀ ਕਿਹਾ। ਗੁਰਮਤ ਵਿੱਚ, ਗੁਰਬਾਣੀ ਵਿੱਚ, ਕਿਤੇ ਵੀ ਧਰਮ ਦੇ ਵਿੱਚ ਉਦਾਸੀ ਆਉਣ ਦੀ ਗੱਲ ਨਹੀਂ ਕੀਤੀ ਗਈ। ਉਹ ਸਦਾ ਚੜ੍ਹਦੀ ਕਲਾ ਹੈ। ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਸੋ ਬੇਨਤੀ ਕਰ ਰਿਹਾ ਸਾਂ, ਕਬੀਰ ਸਾਹਿਬ ਕਹਿੰਦੇ ਨੇ, ਇੱਕ ਨਾਦ ਵੱਜ ਰਿਹਾ, ਰਾਜਾ ਰਾਮ ਅਨਹਦ ਕਿੰਗਰੀ ਵਾਜੈ, ਜਾਂ ਕਿ ਦਿਸ਼ਟ ਨਾਦ ਲਿਵ ਲਾਗੈ, ਭਾਠੀ ਗਗਨ ਮੇਰਾ ਸਿਰ ਭੱਠੀ ਬਣ ਗਿਆ ਹੈ। ਗਗਨ ਦਾ ਅਰਥ ਹੈ ਸਿਰ। ਭਾਠੀ ਗਗਨ ਸਿੰਘਿਆਂ ਅਰ ਚੁੰਘਿਆ, ਕਨਕ ਕਲਸ਼ ਇੱਕ ਪਾਇਆ, ਤਿਸ ਮੈਂ ਧਾਰ ਚੁਵੈ ਅਤ ਨਿਰਮਲ ਰਸ ਮੈਂ ਰਸਨ ਚੁਆਇਆ। ਇਹ ਸਰੀਰ ਸਾਰਾ ਭੱਠੀ ਬਣਿਆ, ਇਹਦੇ ਵਿਚੋਂ ਨਾਮ ਅੰਮ੍ਰਿਤ ਉਹਦੀ ਦਾਤ ਜਿਹੜੀ ਹੈ ਚੋ ਰਹੀ ਹੈ, ਮੈਂ ਉਹਨੂੰ ਪੀ ਰਿਹਾ। ਹਿਰਦੇ ਰੂਪੀ ਭਾਂਡੇ ਵਿਚ ਉਹਦੀ ਧਾਰ ਚੋ ਰਹੀ ਹੈ। ਫਿਰ ਕਿਸੇ ਨੇ ਪੁੱਛਿਆ, ਇਸ ਅੰਮ੍ਰਿਤ ਨੂੰ ਪੀਤਾ ਕਿਵੇਂ ਹੈ? ਤੇ ਉਹਨਾਂ ਨੇ ਬੜੇ ਪਿਆਰੇ ਲਫ਼ਜ਼ ਕਹੇ, ਕਹਿਣ ਲੱਗੇ, ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਇੱਕ ਇੱਕ ਸਵਾਸ ਨੂੰ ਮੈਂ ਪਿਆਲਾ ਬਣਾ ਲਿਆ, ਤੇ ਇੱਕ ਇੱਕ ਸਵਾਸ ਦੇ ਨਾਲ ਮੈਂ ਸ਼ਬਦ ਦੁਆਰਾ ਇਸ ਅੰਮ੍ਰਿਤ ਨੂੰ ਪੀ ਰਿਹਾ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ, ਕਹੋ ਕੌਣ ਹੈ ਰਾਜਾ। ਇਹਦੇ ਅਰਥ ਵਿਦਵਾਨਾਂ ਨੇ ਕੀਤੇ ਕਿ ਜਿਹਨੂੰ ਇਸ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਉਹ ਦੁਨੀਆਂ ਦੇ ਵਿੱਚ ਇੰਨਾ ਉੱਚਾ, ਇੰਨਾ ਬੇਪਰਵਾਹ, ਇੰਨਾ ਨਿਰਭਉ ਹੋ ਜਾਂਦਾ ਹੈ ਕਿ ਉਹ ਵੰਗਾਰ ਕੇ ਇੱਕ ਤਰ੍ਹਾਂ ਨਾਲ ਕਹਿੰਦਾ ਹੈ, ਦੁਨੀਆਂ ਦੇ ਵਿੱਚ ਮੇਰੇ ਬਰਾਬਰ ਦਾ ਬਾਦਸ਼ਾਹ ਕੌਣ ਹੈ, ਕਹੋ ਕੌਣ ਹੈ ਰਾਜਾ। ਇੰਨੀ ਬੇਪਰਵਾਹੀ ਧਰਮ ਵਿੱਚੋਂ ਪ੍ਰਾਪਤ ਹੁੰਦੀ ਹੈ, ਜੇ ਕੋਈ ਪੂਰੀ ਤਰ੍ਹਾਂ ਉਹਨੂੰ ਆਪਣੇ ਜੀਵਨ ਵਿੱਚ ਕਮਾ ਲਵੇ। ਸੋ ਅੱਜ ਦੇ ਪਾਵਨ ਪਵਿੱਤਰ ਬਚਨ ਦੇ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਿਵੇਂ ਮੈਂ ਬੇਨਤੀ ਕਰ ਰਿਹਾ ਸਾਂ। ਇਹ ਅੰਮ੍ਰਿਤ ਦੀ ਦਾਤ ਬੜੀ ਔਖੀ ਪ੍ਰਾਪਤ ਹੋ ਸਕਦੀ ਏ, ਕੋਈ ਸਰਲ ਇਹ ਰਸਤਾ ਨਹੀਂ, ਤੇ ਜੀਵਨ ਦਾ ਹੱਲ ਇਹਦੇ ਤੋਂ ਬਿਨਾਂ ਹੁੰਦਾ ਨਹੀਂ। ਤੇ ਸਤਿਗੁਰੂ ਨੇ ਇੱਕ ਬੜੀ ਵੱਡੀ ਕਿਰਪਾ ਕੀਤੀ ਸਾਡੇ ਵਾਸਤੇ, ਆਮ ਵਿਅਕਤੀ ਵਾਸਤੇ, ਜਿਹੜੇ ਅਸੀਂ ਮਾਤ ਲੋਕ ਦੇ ਖੰਡ ਵਿਚ ਰਹਿਣ ਵਾਲੇ ਹਾਂ, ਸਾਡੀ ਸੋਚ, ਸਾਡੀ ਸੁਰਤ ਪਦਾਰਥਾਂ ਵਿਚ ਫਸੀ ਹੋਈ। ਸਤਿਗੁਰਾਂ ਨੂੰ ਸਾਡੇ ਤੇ ਤਰਸ ਆਇਆ ਕਿ ਇਹ ਅੰਮ੍ਰਿਤ ਦੀਆਂ ਬੂੰਦਾਂ ਇਹਨਾਂ ਨੂੰ ਕਿਵੇਂ ਮਿਲਣ, ਕਿਹੜਾ ਤਰੀਕਾ ਵਰਤੀਏ ਕਿ ਸਰਲ ਹੋ ਜਾਏ। ਤੇ ਸ਼ੁਰੂ ਵਿਚ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਅਧਿਆਤਮਵਾਦ ਨੂੰ ਗੁਰਬਾਣੀ ਵਿਚ ਇੰਨਾ ਸਰਲ ਕੀਤਾ ਹੈ, ਪਰ ਅਸੀਂ ਅਜੇ ਇਸ ਪਾਸੇ ਵੱਲ ਤੁਰੇ ਨਹੀਂ। ਤੇ ਇੱਕ ਸ਼ਬਦ ਮੈਂ ਕਹਿੰਦਾ ਕਹਿੰਦਾ ਅੱਗੇ ਚਲਾ ਗਿਆ ਸੀ, ਗੁਰੂ ਅੰਗਦ ਦੇਵ ਜੀ ਨੇ ਇਸ ਸਰੀਰ ਦੇ ਜਾਣ ਤੋਂ ਪਹਿਲਾਂ ਕਿਸੇ ਨਵੇਂ ਸਰੀਰ ਦੀ ਗੱਲ ਕੀਤੀ ਹੈ, ਜਿਹਦੇ ਵਿਚ ਪੈਰਾਂ ਤੋਂ ਬਿਨਾਂ ਤੁਰਿਆ ਜਾਏ, ਹੱਥਾਂ ਤੋਂ ਬਿਨਾਂ ਕੰਮ ਕੀਤਾ ਜਾਏ, ਅੱਖਾਂ ਤੋਂ ਬਿਨਾਂ ਦੇਖਿਆ ਜਾਏ, ਕੰਨਾਂ ਤੋਂ ਬਿਨਾਂ ਸੁਣਿਆ ਜਾਏ, ਜ਼ਬਾਨ ਤੋਂ ਬਿਨਾਂ ਬੋਲਿਆ ਜਾਏ। ਇਹ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੇ ਸਲੋਕ ਨੇ। ਹੁਣ ਇਹ ਕਿੰਨਾ ਵੱਡਾ ਖਜ਼ਾਨਾ ਹੈ, ਕਿੰਨੇ ਵੱਡੇ ਇਸ਼ਾਰੇ ਕੀਤੇ ਗਏ ਨੇ ਇਹਦੇ ਵਿਚ। ਸਾਨੂੰ ਆਪਣੇ ਧਰਮ ਦੀ ਅਧਿਆਤਮ ਵਿਆਖਿਆ ਕਰਨ ਵਾਸਤੇ ਕਿਸੇ ਹੋਰ ਧਰਮ ਦੇ ਪੁਸਤਕਾਂ ਦੀ ਇਤਨੀ ਜ਼ਿਆਦਾ ਜ਼ਰੂਰਤ ਨਹੀਂ, ਪਰ ਚੱਕਰ ਇਹ ਹੈ ਕਿ ਅਸੀਂ ਵੀ ਆਪਣੇ ਧਰਮ ਦੀ ਵਿਆਖਿਆ ਸਿਰਫ ਬਾਹਰੋਂ ਬਾਹਰੋਂ ਹੀ ਕਰ ਰਹੇ ਹਾਂ, ਬਾਹਰਲੀਆਂ ਚੀਜ਼ਾਂ ਨਾਲ ਸੰਬੰਧਿਤ ਹੋ ਕੇ ਅਸੀਂ ਬੋਲ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ। ਇਸ ਕਰਕੇ ਸਾਡਾ ਅੰਦਰ ਖੋਖਲਾ ਹੈ। ਵੈਸੇ ਕੌਮ ਨੇ ਹੁਣ ਰੁਝਾਨ ਕੀਤਾ, ਇਹ ਤੁਸੀਂ ਦੇਖ ਲਿਆ ਹੋਵੇਗਾ ਕਿ ਕੌਮ ਸਿਮਰਨ ਦੀ ਕਿੰਨੀ ਮੰਗ ਕਰ ਰਹੀ ਹੈ, ਨਾਮ ਨਾਲ ਕਿੰਨਾ ਜੁੜਨੀ ਚਾਹੁੰਦੀ ਹੈ। ਇਹ ਫੋਕੇ ਗਿਆਨ ਕਿਸੇ ਧਰਮ ਨੂੰ ਅੰਦਰੋਂ ਤਾਕਤ ਨਹੀਂ ਦੇ ਸਕਦੇ। ਜਿੰਨੀਆਂ ਲਹਿਰਾਂ ਨੇ ਕੌਮ ਵਿਚ, ਸੰਸਾਰ ਵਿਚ, ਦੇਸ਼ ਵਿਚ ਜਿਤਨੀਆਂ ਵੀ ਲਹਿਰਾਂ ਚੱਲਣਗੀਆਂ, ਉਹ ਸਾਰੀਆਂ ਨਾਮ ਤੋਂ ਬਿਨਾਂ ਬੰਦ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਇਸ ਲਈ ਗੁਰੂ ਸਾਹਿਬ ਨੇ ਉਸ ਆਤਮਕ ਖੋਜ ਦੀ ਵੀ ਨਾਲ ਨਾਲ ਗੱਲ ਕੀਤੀ, ਜਿਹਦੇ ਬਾਰੇ ਉਹ ਕਹਿੰਦੇ ਨੇ ਕਿ ਅੱਖੀਂ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ। ਇਹਨਾਂ ਅੱਖਾਂ ਦੇ ਹੁੰਦਿਆਂ ਹੁੰਦਿਆਂ, ਇਹ ਅੱਖਾਂ ਬੰਦ ਨਾ ਹੋਣ, ਇਹਦੇ ਤੋਂ ਪਹਿਲਾਂ ਗੁਰੂ ਕੋਲੋਂ ਉਹਨਾਂ ਅੱਖਾਂ ਦੀ ਮੰਗ ਕਰ ਜਿਨ੍ਹਾਂ ਦੇ ਨਾਲ ਇਹਨਾਂ ਅੱਖਾਂ ਤੋਂ ਬਿਨਾਂ ਦੇਖਿਆ ਜਾਂਦਾ ਹੈ। ਅੱਖੀਂ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ। ਇਹਨਾਂ ਕੰਨਾਂ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਕੋਲੋਂ ਕੰਨ ਮੰਗ ਜਿਨ੍ਹਾਂ ਦੇ ਨਾਲ ਇਹਨਾਂ ਕੰਨਾਂ ਤੋਂ ਬਿਨਾਂ ਸੁਣਿਆ ਜਾਏ। ਅੱਖੀਂ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ। ਜੇਬਾ ਵੱਲ ਬਾਜੋਂ ਬੋਲਣਾ, ਗੁਰੂ ਕੋਲੋਂ ਉਸ ਜ਼ਬਾਨ, ਉਸ ਰਸਨਾ ਦੀ ਮੰਗ ਕਰ ਜਦੋਂ ਇਸ ਜ਼ਬਾਨ ਤੋਂ ਬਿਨਾਂ ਵੀ ਮਨੁੱਖ ਬੋਲ ਸਕੇ। ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਕੋਈ ਕੰਮ ਕਰਨ ਦੀ ਯੋਗਤ ਗੁਰੂ ਕੋਲੋਂ ਸਿੱਖ, ਪੈਰਾਂ ਤੋਂ ਬਿਨਾਂ ਤੁਰਨ ਦੀ ਜਾਚ ਸਿੱਖ, ਇਹ ਕਿਵੇਂ ਹੋਏਗਾ? ਨਾਨਕ ਹੁਕਮ ਪਛਾਣ ਕੈ ਇਉਂ ਜੀਵਤ ਮਰਨਾ। ਇਸ ਤਰ੍ਹਾਂ ਜਿਉਂਦਿਆਂ ਜਿਉਂਦਿਆਂ ਇੱਕ ਵਾਰੀ ਇੱਕ ਢੰਗ ਦੇ ਨਾਲ ਗੁਰੂ ਸਾਹਿਬ ਕਹਿ ਰਹੇ, ਇਸ ਸਰੀਰ ਦੇ ਰਸਾਂ ਵੱਲੋਂ ਮਰ ਕੇ ਇੱਕ ਨਵੇਂ ਜੀਵਨ ਦੀ ਖੋਜ ਕਰ, ਤਾਂ ਤੂੰ ਕਹਿ ਸਕੇਗਾ ਕਿ ਹੁਣ ਮੇਰੀ ਮੌਤ ਨਹੀਂ ਆਏਗੀ, ਨਹੀਂ ਤੇ ਮੌਤ ਆਏਗੀ ਸਾਰੇ ਸੰਸਾਰ ਦੀ। ਸਵਾਲ ਇਹੀ ਹੈ ਨਾ, ਬੇਨਤੀ ਕਰ ਰਿਹਾ ਸਾਂ ਮੇਰੀ ਮੌਤ ਨਾ ਆਵੇ, ਪਰ ਇਹ ਵੇਖਣਾ ਪਏਗਾ ਉਹ ਜੀਵਨ ਕਿਹੜਾ ਹੈ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹਦੀ ਮੌਤ ਨਹੀਂ ਆਉਂਦੀ। ਜਿਸ ਜੀਵਨ ਬਾਰੇ ਅਸੀਂ ਸੋਚ ਰਹੇ ਹਾਂ ਕਿ ਇਹ ਸਦਾ ਜਿੰਦਾ ਰਹੇਗਾ, ਇਹ ਕਦੀ ਨਹੀਂ ਰਹਿ ਸਕਦਾ, ਉਹ ਅੰਦਰ ਦਾ ਜੀਵਨ ਹੈ, ਅੰਮ੍ਰਿਤ ਨਾਲ ਸੰਬੰਧਿਤ ਹੈ, ਨਾਮ ਨਾਲ ਸੰਬੰਧਿਤ ਹੈ, ਜਿਹਦੀ ਮੌਤ ਨਹੀਂ ਹੁੰਦੀ। ਬਾਕੀ ਦੇ ਸਾਰੇ ਜੀਵਨ, ਦੁਨੀਆਂ ਤੇ ਕਿੰਨੇ ਲੋਕ ਆਏ ਸਰੀਰਕ ਤੌਰ ਤੇ, ਬਾਹਰੀ ਤੌਰ ਤੇ, ਇਹ ਫਿਜ਼ੀਕਲ ਤੌਰ ਤੇ ਸਾਰਿਆਂ ਦੀ ਮੌਤ ਹੋਈ, ਸਾਰਿਆਂ ਦੇ ਸਰੀਰ ਖਤਮ ਹੋ ਗਏ। ਪਰ ਸਤਿਗੁਰਾਂ ਨੇ ਇੱਕ ਜੁਗਤ ਦੱਸੀ ਹੈ ਕਿ ਇਸ ਨਾਸ਼ਮਾਨ ਸਰੀਰ ਦੇ ਅੰਦਰ ਰਹਿ ਕੇ ਕਮਾਈ ਕਰਕੇ, ਗੁਰੂ ਕੇ ਸ਼ਬਦ ਦੀ, ਗੁਰੂ ਕੇ ਉਪਦੇਸ਼ ਨੂੰ, ਗੁਰੂ ਕੀ ਸਿੱਖਿਆ ਨੂੰ ਸਰਵਣ ਕਰਕੇ, ਜੀਵਨ ਵਿਚ ਕਮਾ ਕੇ, ਇਸ ਨਾਸ਼ਮਾਨ ਸਰੀਰ ਦੇ ਵਿਚੋਂ ਤੂੰ ਇੱਕ ਅਮਰ ਸਰੀਰ, ਅਮਰ ਜੀਵਨ ਦੀ ਪ੍ਰਾਪਤੀ ਕਰ ਸਕਣਾ। ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ, ਫਿਰ ਇਸ ਅੰਮ੍ਰਿਤ ਦੀ ਪ੍ਰਾਪਤੀ ਸਰਲ ਹੋ ਜਾਏ, ਸਾਦੀ ਹੋ ਜਾਏ, ਕਿਉਂਕਿ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ, ਨਾ ਕਿਸੇ ਕੋਲ ਇੰਨਾ ਸਮਾਂ ਹੈ, ਨਾ ਅੱਜ ਕੱਲ ਇੰਨੀਆਂ ਸਰੀਰਾਂ ਦੇ ਵਿਚ ਤਾਕਤਾਂ ਨੇ। ਪੁਰਾਣੇ ਸਮੇਂ ਵਿਚ ਲੋਕਾਂ ਦੇ ਸਰੀਰ ਬੜੇ ਤਾਕਤਵਰ ਹੁੰਦੇ ਸਨ, ਉਹ ਸਾਧਨਾ ਕਰ ਸਕਦੇ ਸਨ, ਅਭਿਆਸ ਕਰ ਸਕਦੇ ਸਨ। ਪੁਰਾਣੇ ਸਮੇਂ ਵਿਚ ਲੋਕਾਂ ਦੇ ਮਨ ਵੀ ਬੜੇ ਤਾਕਤਵਰ ਸਨ, ਕਿਉਂਕਿ ਇੰਨੀ ਵਾਸ਼ਨਾ ਨਹੀਂ ਸੀ, ਇਤਨਾ ਮਨ ਦੇ ਵਿਚ ਤ੍ਰਿਸ਼ਨਾ ਨਹੀਂ ਸੀ। ਇਸ ਕਰਕੇ ਉਸ ਸਮੇਂ ਇਹ ਜਿਹੜੀਆਂ ਦਾਤਾਂ ਨੇ ਅੰਮ੍ਰਿਤ ਦੀਆਂ, ਨਾਮ ਦੀਆਂ ਪ੍ਰਾਪਤ ਕਰਨੀਆਂ ਸੌਖੀਆਂ ਸਨ। ਪਰ ਇਸ ਵਕਤ ਜਿੱਥੇ ਅਸੀਂ ਜਿੰਦਾ ਹਾਂ, ਜਿੱਥੇ ਜਿਉ ਰਹੇ ਹਾਂ, ਇਹਦੇ ਵਿਚ ਸਾਨੂੰ ਉਹ ਅੰਮ੍ਰਿਤ ਦੀ ਦਾਤ ਸੌਖੀ ਪ੍ਰਾਪਤ ਹੋ ਜਾਏ। ਤੇ ਗੁਰੂ ਸਾਹਿਬ ਨੇ ਇੱਕ ਬੜੀ ਕਿਰਪਾ ਕੀਤੀ, ਜਿਹੜੀ ਬਾਣੀ ਉਚਾਰਨ ਕੀਤੀ ਉਸ ਬਾਣੀ ਦੇ ਵਿਚ ਅੰਮ੍ਰਿਤ ਪਾ ਦਿੱਤਾ। ਅੱਜ ਦੀ ਪੌੜੀ ਇਹੀ ਸ਼ਬਦ ਕਹਿ ਰਹੀ ਹੈ, ਤਾਂ ਕਿ ਅੰਦਰੋਂ ਕੱਢਣਾ ਔਖਾ ਹੈ, ਅੰਦਰ ਜਾਣਾ ਤੇਰੇ ਵਾਸਤੇ ਬੜਾ ਔਖਾ ਹੈ, ਉਹ ਘਾਟੀ ਬੜੀ ਵਲ ਵਿੰਗੀ ਹੈ। ਇੱਕ ਸਰਲ ਤਰੀਕਾ ਕਿ ਬਾਣੀ ਦੇ ਅੰਦਰ ਅੰਮ੍ਰਿਤ ਪਾ ਦਿੱਤਾ, ਜੇ ਬਾਣੀ ਅੰਦਰ ਚਲੀ ਗਈ ਅੰਮ੍ਰਿਤ ਅੰਦਰੋਂ ਪ੍ਰਗਟ ਕਰ ਦੇ। ਇਸ ਲਈ ਇਸ ਪੌੜੀ ਦੇ ਵਿਚ ਕਿਹਾ ਕਿ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਬਾਣੀ ਨੂੰ ਪੜੋ, ਬਾਣੀ ਨੂੰ ਗਾਓ, ਬਾਣੀ ਨਾਲ ਸੁਰਤ ਜੋੜੋ, ਬਾਣੀ ਨੂੰ ਪਿਆਰ ਕਰੋ, ਤੇ ਬਾਣੀ ਤੁਹਾਡੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰ ਦੇਗੀ। ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਪ੍ਰਤੱਖ ਗੁਰੂ ਨਿਸਤਾਰਾ ਹੈ, ਇਹ ਬਾਣੀ ਵਾਸਤੇ ਬਚਨ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰਾ ਹੈ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹਦੇ ਉੱਤੇ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ, ਗੁਰਬਾਣੀ ਦੇ ਵਿਚੋਂ ਗੁਰੂ ਨੂੰ ਪ੍ਰਗਟ ਕਰਨ ਵਾਸਤੇ ਇੱਕ ਸੇਵਕ ਦੀ ਲੋੜ ਹੈ, ਇਹ ਤੁਕ ਕਹਿ ਰਹੀ ਹੈ। ਸ਼ਬਦ ਨੂੰ ਪ੍ਰਗਟ ਕਰਨ ਵਾਸਤੇ ਨਾ ਗੁਰੂ ਨੂੰ ਵੀ ਇੱਕ ਸਿੱਖ ਚਾਹੀਦਾ ਹੈ। ਇਹ ਤੁਕ ਕਹਿੰਦੀ ਆਪਾਂ ਉੱਪਰ ਵਾਲੀਆਂ ਤੁਕਾਂ ਤੇ ਸਪਸ਼ਟ ਨੇ ਕਿ ਬਾਣੀ ਗੁਰੂ ਹੈ, ਤੁਸਾਂ ਬਾਣੀ ਨੂੰ ਹੀ ਗੁਰੂ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੀਸਰੀ ਗੱਲ ਵੀ ਕਹਿ ਦਿੱਤੀ ਕਿ ਜਿਹੜਾ ਅੰਮ੍ਰਿਤ, ਜਿਹੜਾ ਜੀਵਨ ਨੂੰ ਅਮਰ ਕਰਦਾ ਹੈ, ਸਵੱਛ ਕਰਦਾ, ਤੰਦਰੁਸਤ ਕਰਦਾ, ਉਹ ਅੰਮ੍ਰਿਤ ਬਾਣੀ ਦੇ ਵਿੱਚ ਪਾਇਆ ਹੋਇਆ ਗੁਰੂ ਸਾਹਿਬ ਨੇ। ਪਰ ਇਹ ਅੰਮ੍ਰਿਤ ਪ੍ਰਾਪਤ ਕਦੋਂ ਹੋਏਗਾ, ਉਹ ਥੱਲੇ ਵਾਲੀ ਤੁਕ ਵਿੱਚ ਕਿਹਾ ਗਿਆ ਹੈ। ਉਹ ਪ੍ਰਾਪਤ ਤਾਂ ਹੋਏਗਾ, ਪਹਿਲਾ ਨੰਬਰ, ਗੁਰਬਾਣੀ ਕਹੇ ਸੇਵਕ ਜਨ ਮਾਨੈ। ਇੱਕ ਸੇਵਕ ਚਾਹੀਦਾ ਹੈ ਇਸ ਤਰ੍ਹਾਂ ਦਾ ਜਿਹੜਾ ਗੁਰਬਾਣੀ ਦੇ ਹੁਕਮਾਂ ਨੂੰ ਮੰਨ ਸਕੇ, ਜੋ ਕੁਝ ਗੁਰਬਾਣੀ ਵਿੱਚ ਕਿਹਾ ਗਿਆ ਹੈ। ਪ੍ਰਤੱਖ ਗੁਰੂ ਫਿਰ ਉਸ ਸੇਵਕ ਦੇ ਜੀਵਨ ਦੇ ਵਿੱਚੋਂ ਗੁਰੂ ਪ੍ਰਤੱਖ ਦੀਦਾਰ ਦੇਵੇਗਾ, ਲੋਕਾਂ ਨੂੰ ਦਿਸੇਗਾ ਵੀ ਇੱਥੇ ਗੁਰੂ ਹੈ। ਉਹਨੂੰ ਵੇਖਦਿਆਂ ਸਾਰ ਆਪ ਮੁਹਾਰੇ ਗੁਰੂ ਦੀ ਯਾਦ ਆਏਗੀ। ਕਿਸੇ ਨੇ ਪੁੱਛਿਆ ਸੀ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਕਿਵੇਂ ਦਾ ਸਿੱਖ ਤੁਸੀਂ ਚਾਹੁੰਦੇ ਹੋ, ਕਿਵੇਂ ਦਾ ਵਿਅਕਤੀ ਚਾਹੁੰਦੇ ਹੋ, ਜਿਹਨੂੰ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ। ਸਤਿਗੁਰਾਂ ਨੇ ਸੋਚ ਸੋਚ ਕੇ ਇੱਕ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ, ਮੇਰੀ ਖੁਆਇਸ਼ ਏ ਮੇਰਾ ਸਿੱਖ ਇਸ ਤਰ੍ਹਾਂ ਦਾ ਹੋਵੇ ਕਿ ਲੋਕਾਂ ਨੂੰ ਵੇਖ ਕੇ ਭੁਲੇਖਾ ਪੈ ਜਾਏ ਵੀ ਇਹ ਗੁਰੂ ਗੋਬਿੰਦ ਸਿੰਘ ਏ ਜਾਂ ਉਹਦਾ ਸਿੱਖ ਹੈ, ਇਵੇਂ ਦਾ ਮੇਰਾ ਸਿੱਖ ਹੋਵੇ, ਮੇਰੀ ਖੁਆਇਸ਼ ਇਹ ਹੈ। ਹਾਂ, ਇਹਦੇ ਅਰਥ ਇਹ ਨਹੀਂ ਕਿ ਸਿੱਖ ਕੋਈ ਕਲਗੀ ਲਾਏ ਜਿਵੇਂ ਕੋਈ ਪਖੰਡੀ ਕਰੇ। ਇਹਦਾ ਅਰਥ ਕੀ ਸੀ ਕਿ ਜਿਹਦੇ ਵੱਲ ਦੇਖਦਿਆਂ ਇਕਦਮ ਭੁਲੇਖਾ ਪੈ ਜਾਏ ਬੰਦੇ ਨੂੰ ਕਿ ਕੌਣ ਹੈ, ਕਿਤੇ ਗੁਰੂ ਗੋਬਿੰਦ ਸਿੰਘ ਨਹੀਂ, ਗੁਰਬਾਣੀ ਦਾ ਰੂਪ ਹੋ ਜਾਣਾ। ਇਸ ਲਈ ਕਈ ਵਾਰੀ ਬੇਨਤੀ ਕਰਿਆ ਕਰਨਾ ਕਿ ਗੁਰੂ ਨੂੰ ਇੱਕ ਸੇਵਕ ਦੀ ਲੋੜ ਬੜੀ ਰਹਿੰਦੀ ਹੈ ਕਿ ਉਹ ਆਪਣੇ ਆਪ ਨੂੰ ਉਹਦੇ ਰਾਹੀਂ ਸੰਸਾਰ ਵਿੱਚ ਪ੍ਰਗਟ ਕਰ ਸਕੇ। ਗੁਰਬਾਣੀ ਕਹੇ ਸੇਵਕ ਜਨ ਮਨ ਹੈ, ਕੋਈ ਜਨ ਚਾਹੀਦਾ ਹੈ, ਕੋਈ ਸਿੱਖ ਚਾਹੀਦਾ ਗੁਰੂ ਨੂੰ। ਪ੍ਰਤੱਖ ਗੁਰੂ, ਸਤਿਗੁਰੂ ਵੀ ਕਹਿੰਦੇ ਨੇ ਮੈਂ ਆਪਣੇ ਸਿਧਾਂਤ ਪ੍ਰਗਟ ਕਰਨੇ ਨੇ ਕਿਹਦੇ ਰਾਹੀਂ ਕਰਾਂ, ਮੈਨੂੰ ਕੁਝ ਲੋਕ ਤਾਂ ਚਾਹੀਦੇ ਨੇ ਜਿਨ੍ਹਾਂ ਦੇ ਰਾਹੀਂ ਮੈਂ ਆਪਣੀ ਮਰਜ਼ੀ ਨੂੰ ਪ੍ਰਗਟ ਕਰ ਸਕਾਂ ਸੰਸਾਰ ਵਿੱਚ। ਇਸ ਲਈ ਅੱਜ ਦਾ ਸ਼ਬਦ ਇੱਕ ਹੋਰ ਬੜਾ ਵੱਡਾ ਭੇਦ ਖੋਲਦਾ ਹੈ। ਵੈਸੇ ਤਾਂ ਸਿੱਖ ਅਰਦਾਸ ਕਰਦਾ ਹੈ ਗੁਰੂ ਅੱਗੇ, ਪਰਮਾਤਮਾ ਅੱਗੇ ਕਿ ਤੁਸੀਂ ਮੇਰੇ ਕੋਲ ਆਓ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਨਾ ਵੀ ਅਰਦਾਸ ਕਰੀਏ ਵੀ ਪ੍ਰਭੂ ਸਾਡੇ ਘਰ ਵਿੱਚ ਆ ਜਾਏ, ਸਾਡੇ ਕੋਲ ਆਵੇ। ਪਰ ਅੱਜ ਦੀ ਪੌੜੀ ਕੁਝ ਹੋਰ ਕਹਿ ਰਹੀ ਹੈ। ਉਹਦੇ ਵਿੱਚ ਸਿੱਖ ਨਹੀਂ ਕਹਿ ਰਿਹਾ ਵੀ ਤੁਸੀਂ ਮੇਰੇ ਕੋਲ ਆਓ, ਗੁਰੂ ਅੱਗੇ ਅਰਦਾਸ ਨਹੀਂ ਕਰ ਰਿਹਾ। ਇਸ ਪੌੜੀ ਵਿੱਚ ਗੁਰੂ ਅਮਰਦਾਸ ਸਿੱਖ ਨੂੰ ਸੱਦਦੇ ਨੇ ਕਿ ਤੁਸੀਂ ਮੇਰੇ ਕੋਲ ਆਓ। ਤੇ ਸਵਾਲ ਉੱਠਦਾ, ਮਹਾਰਾਜ ਤੁਸੀਂ ਤੇ ਸਮਰੱਥ ਹੋ, ਤੁਹਾਡੇ ਕੋਲ ਤੇ ਕਿਸੇ ਚੀਜ਼ ਦੀ ਕਮੀ ਨਹੀਂ, ਅਸੀਂ ਤੇ ਕੰਗਾਲ ਲੋਕ ਹਾਂ, ਸਾਡੇ ਕੋਲੋਂ ਕੀ ਲੈਣਾ ਚਾਹੁੰਦੇ ਹੋ, ਸਾਨੂੰ ਸੱਦ ਕਿਉਂ ਰਹੇ ਹੋ, ਇਹ ਕਿਉਂ ਕਹਿ ਰਹੇ ਹੋ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਕੀ ਲੋੜ ਪੈ ਗਈ ਸਾਡੀ। ਤੇ ਸਤਿਗੁਰੂ ਕਹਿੰਦੇ ਨੇ ਜ਼ਿਮੀਦਾਰ ਭਾਵੇਂ ਕਿੰਨਾ ਕਾਮਯਾਬ ਹੋਵੇ ਪਰ ਖੇਤ ਦੀ ਤਾਂ ਉਹਨੂੰ ਲੋੜ ਪੈਂਦੀ ਵੀ ਜਿਹਦੇ ਵਿੱਚ ਉਹਨੇ ਬੀਜ ਪਾਉਣਾ ਹੈ। ਜ਼ਿਮੀਦਾਰ ਦੇ ਕੋਲ ਬੀਜ ਵੀ ਹੋਵੇ, ਸਾਰਾ ਕੁਝ ਹੋਵੇ, ਫਸਲ ਬੀਜਣ ਦੀ ਜੁਗਤ ਵੀ ਹੋਵੇ, ਪਰ ਖੇਤ ਤਾਂ ਉਹਦੇ ਕੋਲ ਚਾਹੀਦਾ ਹੈ ਨਾ। ਐ ਸਿੱਖੋ, ਮੈਂ ਤੁਹਾਨੂੰ ਤਾਂ ਸੱਦ ਰਿਹਾ, ਮੈਂ ਤੁਹਾਡੇ ਸਰੀਰ ਰੂਪੀ ਖੇਤ ਦੇ ਵਿੱਚ ਸਿੱਖੀ ਬੀਜਣੀ ਚਾਹੁੰਦਾ, ਤਾਂ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਕੋਲ ਆਓ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਨੂੰ ਸਿੱਖ ਦੀ ਇੱਥੇ ਤਾਂ ਜ਼ਰੂਰਤ ਪਈ ਕਿ ਸਤਿਗੁਰੂ ਜਿਹੜੀ ਆਪਣੇ ਸਿਧਾਂਤ ਆਪਣੀ ਸਿੱਖੀ ਏ ਉਹ ਸਿੱਖਾਂ ਵਿੱਚ ਬੀਜਣਾ ਚਾਹੁੰਦੇ। ਇਸ ਲਈ ਕਲਗੀਧਰ ਪਾਤਸ਼ਾਹ ਨੇ ਇੱਕ ਬੜੀ ਲੰਬੀ ਬਾਣੀ ਇਹਦੇ ਉੱਤੇ ਉਚਾਰਨ ਕਰ ਦਿੱਤੀ। ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਭਾਵੇਂ ਕਿ ਗੁਰੂ ਇੰਨਾ ਸਮਰੱਥ ਹੈ, ਉਹਨੇ ਖਾਲਸਾ ਪੈਦਾ ਕੀਤਾ, ਸਾਰਾ ਖਾਲਸਾ ਵੀ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ, ਸਾਰਾ ਖਾਲਸਾ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦਾ, ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ। ਕਿਉਂ? ਕਿਉਂਕਿ ਇਹਨਾਂ ਦੇ ਰਾਹੀਂ ਮੈਂ ਸਿੱਖੀ ਨੂੰ ਪ੍ਰਸਾਰਿਤ ਕਰਨਾ, ਸੰਸਾਰ ਵਿੱਚ ਪ੍ਰਚਲਿਤ ਕਰਨਾ ਹੈ। ਇਸ ਲਈ ਅੰਮ੍ਰਿਤ ਅੰਦਰ ਦੀ ਘਟਨਾ ਤੇ ਗੁਰੂ ਸਾਹਿਬ ਨੇ ਤਰਸ ਕੀਤਾ ਕਿ ਗੁਰਬਾਣੀ ਦੇ ਵਿੱਚ ਅੰਮ੍ਰਿਤ ਪਾ ਕੇ ਸਾਨੂੰ ਦੇ ਦਿੱਤਾ ਕਿ ਸਿੱਖਾ ਤੂੰ ਅੰਦਰੋਂ ਸਿੱਧਾ ਨਹੀਂ ਅੰਮ੍ਰਿਤ ਲੈ ਸਕਦਾ, ਤੂੰ ਇਸ ਬਾਣੀ ਨਾਲ ਜੁੜ ਤੇ ਬਾਣੀ ਦੇ ਨਾਲ ਜਦੋਂ ਤੇਰੀ ਸੁਰਤ ਜੁੜੇਗੀ ਤੈਨੂੰ ਅੰਮ੍ਰਿਤ ਮਿਲਣਾ ਆਪੇ ਸ਼ੁਰੂ ਹੋ ਜਾਏਗਾ। ਇਹ ਸਾਰੀ ਪੌੜੀ ਕਹਿ ਰਹੀ ਹੈ। ਇਸ ਲਈ ਇੱਕ ਬੜੀ ਸੁੰਦਰ ਵਾਕਿਆ ਕਿਸੇ ਸੱਜਣ ਨੇ ਲਿਖਿਆ, ਮੈਂ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂ ਇੱਕ ਦੋ ਮਿੰਟ ਵਿੱਚ। ਜਿਸ ਵਕਤ ਦੌਰ ਸੀ ਸ਼ਹੀਦੀਆਂ ਦਾ 18ਵੀਂ ਸਦੀ ਦੇ ਅੰਦਰ, ਬੜੇ ਜ਼ੁਲਮ ਹੋਏ। ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੇ ਜ਼ਕਰੀਏ ਨੂੰ ਕਿਹਾ, ਇਹ ਖਤਮ ਕਿਉਂ ਨਹੀਂ ਹੁੰਦੇ, ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ, ਸ਼ਹੀਦ ਕੀਤੇ ਗਏ। ਉਹ ਵੀ ਵਕਤ ਆਇਆ ਜਦੋਂ ਗੁੜ ਨੂੰ ਰੋੜੀ ਕਹਿਣਾ ਪਿਆ, ਕਿਉਂਕਿ ਇਹਦੇ ਤੋਂ ਗੁਰੂ ਯਾਦ ਆਉਂਦਾ ਸੀ। ਇਹ ਸਾਰੀਆਂ ਘਟਨਾਵਾਂ ਹੋਈਆਂ। ਉਸ ਵਕਤ ਦੀ ਘਟਨਾ ਇੱਕ ਸੱਜਣ ਨੇ ਬੜੇ ਪਿਆਰ ਨਾਲ ਲਿਖੀ ਹੈ। ਅਹਿਮਦ ਸ਼ਾਹ ਅਬਦਾਲੀ ਜ਼ਕਰੀਏ ਨੂੰ ਪੁੱਛਦਾ ਵਾਰ ਵਾਰ ਲਾਹੌਰ ਦੇ ਗਵਰਨਰ ਨੂੰ, ਵੀ ਤੂੰ ਪਤਾ ਕਰ ਇਹ ਸਿੱਖ ਲੋਕ ਕੌਣ ਨੇ, ਇਹ ਕਿਵੇਂ ਜਿੰਦਾ ਰਹਿ ਰਹੇ ਨੇ। ਮੈਂ ਸਾਰਾ ਜ਼ੋਰ ਲਾ ਦਿੱਤਾ, ਮੈਂ ਤਮਿਲਨਾਡੂ ਤੱਕ ਹਿੰਦੁਸਤਾਨ ਨੂੰ ਲੁੱਟਿਆ, ਪਰ ਇਹ ਮੇਰੇ ਕਾਬੂ ਨਹੀਂ ਆਉਂਦੇ, ਇਹ ਕੌਣ ਲੋਕ ਨੇ। ਤੇ ਉਸ ਵਕਤ ਦੇ ਜਿਹੜੇ, ਕਿਉਂਕਿ ਇਸੇ ਤਰ੍ਹਾਂ ਉਦੋਂ ਵੀ ਖਬਰਾਂ ਇਕੱਠੀਆਂ ਕਰਨ ਵਾਲੇ ਲੋਕ ਹੁੰਦੇ ਸਨ, ਉਹ ਸਾਰੇ ਇਹਨੇ ਬੁਲਾਏ ਲਾਹੌਰ ਦੇ ਵਿੱਚ। ਉਥੇ ਸਾਰੇ ਜਿੰਨੇ ਲੋਕ ਖਬਰਾਂ ਇਕੱਠੀਆਂ, ਦੇਸ਼ ਦੀਆਂ ਇਕੱਠੀਆਂ ਕਰਕੇ ਲਿਆਉਂਦੇ ਸਨ, ਸਾਰਿਆਂ ਨੇ ਆਪਣੇ ਆਪਣੇ ਵੱਲੋਂ ਲਿਖਿਆ ਸੀ, ਇਹ ਲੋਕ ਮਰਦੇ ਕਿਉਂ ਨੇ, ਇਹ ਜਿੰਦਾ ਕਿਉਂ ਰਹਿੰਦੇ ਨੇ, ਥੋੜੇ ਜਿਹੇ ਹੈਣ ਫਿਰ ਵੀ ਕਾਬੂ ਵਿੱਚ ਨਹੀਂ ਆਉਂਦੇ, ਕੀ ਕਾਰਨ ਹੈ। ਸਾਰਿਆਂ ਨੇ ਆਪੋ ਆਪਣੀ ਦਲੀਲ ਦਿੱਤੀ, ਆਪੋ ਆਪਣੀ CID ਦਿੱਤੀ। ਉਸ ਵੇਲੇ ਉਸ ਵਕਤ ਸਾਰਿਆਂ ਨੇ ਇੱਕੋ ਹੀ ਗੱਲ ਕਹੀ, ਉਹਨੂੰ ਇਤਿਹਾਸ ਵਿੱਚ ਲਿਖਿਆ ਕਿ ਮੁਰਸ਼ਿਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਇਹਨਾਂ ਦਾ ਮੁਰਸ਼ਿਦ ਬਹੁਤ ਬਲੀ ਹੋਇਆ, ਬੜਾ ਬਲਵਾਨ, ਭਾਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹਨਾਂ ਨੇ ਇਹਨਾਂ ਨੂੰ ਆਬੇ ਹਯਾਤ, ਹਯਾਤ ਦਾ ਮਤਲਬ ਹੈ ਸਲਾਮਤੀ, ਆਬ ਦਾ ਮਤਲਬ ਹੈ ਪਾਣੀ, ਕੋਈ ਇਸ ਤਰ੍ਹਾਂ ਦਾ ਪਾਣੀ ਪਿਆ ਦਿੱਤਾ ਜਿਹਦੇ ਨਾਲ ਇਹ ਸਲਾਮਤ ਰਹਿੰਦੇ ਨੇ, ਜਿਉਂਦੇ ਰਹਿੰਦੇ ਨੇ। ਆਬੇ ਹਯਾਤ, ਆਬ ਦਾ ਅਰਥ ਪਾਣੀ, ਉਹ ਪਾਣੀ ਜਿਹੜਾ ਹਯਾਤੀ ਵਾਲਾ, ਜਿਹੜਾ ਕਾਇਮ ਰੱਖਦਾ ਮਨੁੱਖ ਨੂੰ। ਸਾਰੀ ਜੁਗਤ ਵੀ ਦੱਸੀ ਗਈ। ਉਹ ਪੁੱਛਦਾ ਕਿਵੇਂ ਅੰਮ੍ਰਿਤ ਬਣਦਾ, ਕਿਵੇਂ ਪਾਣੀ ਪਿਉਂਦੇ ਨੇ, ਕਿਉਂਕਿ ਉਹਨਾਂ ਦੀ ਬੋਲੀ ਹੈ। ਤੇ ਦੱਸਣ ਵਾਲੇ ਨੇ ਕਿਹਾ, ਇੱਕ ਬਾਟਾ ਲੈਂਦੇ ਨੇ, ਇੱਕ ਖੰਡਾ ਲੈਂਦੇ ਨੇ, ਪੰਜ ਜਣੇ ਉਹਦੇ ਦੁਆਲੇ ਬੈਠ ਜਾਂਦੇ ਨੇ, ਉਹਨੂੰ ਘੁਮਾਉਂਦੇ ਨੇ, ਬਸ ਉਹ ਪਾਣੀ ਜਿਹੜਾ ਪੀ ਲੈਂਦਾ ਉਹ ਪਰਵਾਹ ਨਹੀਂ ਕਰਦਾ, ਉਹ ਬੇਪਰਵਾਹ ਹੋ ਜਾਂਦਾ ਹੈ। ਉਹਨੇ ਪੁੱਛਿਆ ਵੀ ਉਹ ਗੁਰੂ ਤਾਂ ਬਹੁਤ ਪਹਿਲਾਂ ਹੋ ਚੁੱਕੇ ਨੇ, 1708 ਵਿੱਚ ਚੜਾਈ ਕਰ ਗਏ ਨੇ, ਸਾਰੀ ਤਵਾਰੀਖ ਦਾ ਉਹਨੂੰ ਪਤਾ ਸੀ, ਇਹ ਲੋਕ ਫਿਰ ਹੁਣ ਕਿੱਥੋਂ ਅੰਮ੍ਰਿਤ ਪੀਂਦੇ ਨੇ। ਤੇ ਉਹ ਦੱਸਣ ਵਾਲੇ ਨੇ ਕਿਤੇ ਕਹਿ ਦਿੱਤਾ ਵੀ ਕੁਝ ਅੰਮ੍ਰਿਤ ਇਹਨਾਂ ਅੰਮ੍ਰਿਤਸਰ ਸਰੋਵਰ ਵਿੱਚ ਪਾਇਆ ਹੋਇਆ ਹੈ, ਉਹਦੇ ਵਿੱਚ ਇਸ਼ਨਾਨ ਕਰਦੇ ਨੇ, ਫਿਰ ਨਵੇਂ ਤਾਜ਼ੇ ਹੋ ਜਾਂਦੇ ਨੇ। ਇਹ ਕਾਰਨ ਸੀ ਕਿ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਸੀ ਉਸ ਵਕਤ, ਵੀ ਇੱਥੋਂ ਇਹ ਜਿੰਦਾ ਰਹਿੰਦੇ ਨੇ, ਇਸ਼ਨਾਨ ਨਾ ਕਰਨ। ਤੁਹਾਨੂੰ ਪਤਾ ਹੋਵੇਗਾ ਸਭ ਤੋਂ ਵੱਧ ਪਾਬੰਦੀ ਜਿਹੜੀ ਇਸ ਤੇ ਲਾਈ ਗਈ ਸੀ ਕਿ ਸਿੱਖ ਅੰਮ੍ਰਿਤਸਰ ਨਾ ਆਉਣ। ਔਰ ਇਹ ਬੜੀ ਵੱਡੀ ਸੱਚਾਈ ਏ, ਸਿੱਖ ਭਾਵੇਂ ਕਿੱਥੇ ਬੈਠਾ ਹੈ ਉਹ ਹਰ ਰੋਜ਼ ਕਿਉਂ ਕਹਿੰਦਾ ਕਿ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਉਹਦਾ ਕਾਰਨ ਕੀ ਏ? ਕਿਉਂਕਿ ਇਹ ਸਿੱਖ ਦਾ ਹਿਰਦਾ ਹੈ, ਸਿੱਖ ਦਾ ਕੇਂਦਰ ਏ। ਇਹ ਉਸ ਵਕਤ ਦੀ ਸਰਕਾਰ ਨੂੰ ਵੀ ਪਤਾ ਸੀ ਕਿ ਜੇ ਸਿੱਖ ਹਰਿਮੰਦਰ ਸਾਹਿਬ ਨਾਲੋਂ ਟੁੱਟ ਜਾਏ ਤਾਂ ਇਹ ਖਤਮ ਹੋ ਜਾਏਗਾ, ਇਸ ਲਈ ਪੂਰ ਦਿੱਤਾ ਗਿਆ ਸਰੋਵਰ। ਉਥੇ ਕਹਿੰਦੇ ਨੇ ਇੱਕ ਬਜ਼ੁਰਗ ਮਨੁੱਖ ਬੈਠਾ ਸੀ, CID ਵਾਲਾ ਜਿਹੜਾ ਦੇ ਰਿਹਾ ਸੀ ਸਰਕਾਰ ਨੂੰ ਸਾਰੀ ਖਬਰ ਦਿੰਦਾ ਸੀ। ਜਦੋਂ ਸਾਰਿਆਂ ਨੇ ਕਿਹਾ ਕਿ ਇੱਕ ਖੰਡਾ ਲੈਂਦੇ ਨੇ, ਇੱਕ ਬਾਟਾ ਲੈਂਦੇ ਨੇ, ਉਹਦੇ ਵਿੱਚ ਪਾਣੀ ਪਾਉਂਦੇ ਨੇ, ਪਤਾਸੇ ਪਾਉਂਦੇ ਨੇ, ਪੰਜ ਜਣੇ ਪਾ ਕੇ, ਇਹ ਅੱਗੋਂ ਕਲਪਨਾ ਲਿਖੀ ਉਸ ਲਿਖਣ ਵਾਲੇ ਨੇ, ਇਤਿਹਾਸ ਦਾ ਉਹ ਰੂਪ ਜਿਹੜਾ ਇੱਕ ਸੱਚੇ ਇਤਿਹਾਸ ਨੂੰ ਕਿਸੇ ਕਹਾਣੀ ਵਿੱਚ ਪੇਸ਼ ਕਰਦਾ ਹੈ। ਉਹ ਕਹਿੰਦਾ ਹੈ ਵੀ ਇਹ ਇਸ ਤਰ੍ਹਾਂ ਕਰਕੇ ਤਿਆਰ ਕਰਕੇ ਮਨੁੱਖ ਦੇ ਮੂੰਹ ਵਿੱਚ ਪਾਉਂਦੇ ਨੇ, ਸਿਰ ਵਿੱਚ ਛੱਟੇ ਪਾਉਂਦੇ ਨੇ, ਅੱਖਾਂ ਵਿੱਚ ਪਾਉਂਦੇ ਨੇ, ਉਹ ਬੇਪਰਵਾਹ ਹੋ ਜਾਂਦਾ ਹੈ, ਇਕੱਲਾ ਇਕੱਲਾ 1.25 ਲੱਖ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ ਹੈ। ਤੇ ਉਸ ਵਕਤ ਇਸ ਜ਼ਕਰੀਏ ਨੇ ਇੱਕ ਗੱਲ ਕਹੀ ਵੀ ਇਹ ਤਾਂ ਕੋਈ ਔਖੀ ਗੱਲ ਨਹੀਂ, ਇਹ ਖੰਡਾ ਬਾਟਾ ਤੇ ਅਸੀਂ ਵੀ ਲੈ ਲਵਾਂਗੇ, ਜੇ ਇਹਦੇ ਨਾਲ ਕੋਈ ਸਿਪਾਹੀ ਤਕੜੇ ਬਣਦੇ ਨੇ, ਅਸੀਂ ਆਪਣੀ ਫੌਜ ਨੂੰ ਕਿਉਂ ਨਾ ਪਿਆ ਲਈ ਉਸ ਜੁਗਤ ਦੇ ਨਾਲ, ਸਾਡੇ ਬਾਜ਼ਾਰ ਵਿੱਚੋਂ ਬਾਟਾ ਵੀ ਮਿਲ ਜਾਏਗਾ, ਖੰਡਾ ਵੀ ਮਿਲ ਜਾਏਗਾ, ਆਦਮੀ ਵੀ ਸਾਡੇ ਕੋਲ ਬੜੇ ਨੇ, ਪੰਜ ਇਕੱਠੇ ਕਰ ਲਵਾਂਗੇ। ਪਤਾਸੇ ਇਸ ਲਾਹੌਰ ਦੇ ਬਾਜ਼ਾਰ ਵਿੱਚੋਂ ਵਾਧੂ ਮਿਲ ਜਾਂਦੇ ਨੇ, ਇਸ ਲਈ ਜੇ ਇਹਦੇ ਨਾਲ ਸਿਪਾਹੀਆਂ ਵਿੱਚ ਜੋਸ਼, ਤਾਕਤ ਤੇ ਉਮੰਗ ਪੈਦਾ ਹੁੰਦੀ ਹੈ ਤੇ ਅਸੀਂ ਆਪ ਇਹਨੂੰ ਤਿਆਰ ਕਰ ਲੈਂਦੇ ਹਾਂ। ਪਰ ਉੱਥੇ ਇੱਕ ਬਜ਼ੁਰਗ ਦੱਸਣ ਵਾਲਾ ਬੈਠਾ ਹੋਇਆ ਸੀ, ਉਹਨੇ ਇੱਕ ਬੜੀ ਪਿਆਰੀ ਗੱਲ ਕਹੀ ਜੋ ਸਾਡੇ ਵੀ ਕੰਮ ਆਉਂਦੀ ਹੈ। ਉਹਨੇ ਕਿਹਾ, ਜ਼ਕਰੀਆ ਖਾਨ, ਤੇਰੇ ਬਾਜ਼ਾਰ ਵਿੱਚੋਂ ਬਾਟਾ ਵੀ ਮਿਲ ਜਾਏਗਾ, ਬਰਤਨ ਵੀ ਮਿਲ ਜਾਏਗਾ, ਖੰਡਾ ਵੀ ਮਿਲ ਜਾਏਗਾ, ਪਤਾਸੇ ਵੀ ਆ ਜਾਣਗੇ, ਪਾਣੀ ਵੀ ਲੈ ਆਵੇਗਾ, ਪੰਜ ਬੰਦੇ ਵੀ ਮਿਲ ਜਾਣਗੇ, ਸਭ ਕੁਝ ਆ ਜਾਏਗਾ, ਪਰ ਉਹ ਬਾਣੀ ਕਿੱਥੋਂ ਆਏਗੀ ਜਿਹੜੀ ਸਿੱਖ ਬਾਣੀ ਪੜ੍ਹਦੇ ਨੇ ਤੇ ਅੰਮ੍ਰਿਤ ਤਿਆਰ ਹੁੰਦਾ ਹੈ, ਉਹ ਬਾਣੀ ਕਿੱਥੋਂ ਤਿਆਰ ਕਰੇਗਾ। ਔਰ ਇਸ ਰਿਪੋਰਟ ਨੇ ਦੱਸ ਦਿੱਤਾ ਕਿ ਇਹ ਅੰਮ੍ਰਿਤ ਇਕੱਲਾ ਖੰਡੇ ਦਾ ਤੇ ਬਾਟੇ ਦਾ ਤੇ ਪਤਾਸਿਆਂ ਦਾ ਪਾਣੀ ਦਾ ਅੰਮ੍ਰਿਤ ਨਹੀਂ, ਇਹ ਅੰਮ੍ਰਿਤ ਬਾਣੀ ਵਿੱਚੋਂ ਪੈਦਾ ਹੁੰਦਾ ਹੈ। ਕਿਉਂਕਿ ਆਪ ਜੀ ਨੂੰ ਪਤਾ ਜੇ ਬਾਣੀ ਨਾ ਪੜ੍ਹੀ ਜਾਏ, ਬਾਕੀ ਸਾਰਾ ਕੁਝ ਹੋਵੇ, ਕੁਝ ਵੀ ਨਹੀਂ ਹੈ। ਇਹਨੂੰ ਕੋਈ ਕਰਮ ਕਾਂਡ ਨਾ ਸਮਝਣਾ। ਅੱਜ ਕੱਲ ਅਸੀਂ ਇਸ ਗੱਲ ਦੇ ਉੱਤੇ ਵੈਸੇ ਪੜ੍ਹ ਲਿਖ ਕੇ ਕੁਝ ਤਰਕ ਵਿੱਚ ਆ ਗਏ ਹਾਂ ਵੀ ਇਹ ਪਾਣੀ ਦੇ ਉੱਤੇ ਮੰਤਰ ਪੜ੍ਹਨ ਵਾਲੀ ਗੱਲ ਹੈ। ਇਹ ਇੱਕ ਸੱਚਾਈ ਹੈ ਕਿ ਦੋ ਤਿੰਨ ਚੀਜ਼ਾਂ ਸ਼ਬਦ ਦਾ ਪੂਰਾ ਪ੍ਰਭਾਵ ਕਬੂਲ ਕਰਦੀਆਂ ਨੇ, ਇੱਕ ਪਾਣੀ, ਇੱਕ ਮਿੱਟੀ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸ਼ਬਦ ਨੂੰ ਕੈਚ ਕਰਦੀਆਂ ਨੇ, ਆਪਣੇ ਅੰਦਰ ਸਮਾਉਂਦੀਆਂ ਨੇ, ਉਹਨਾਂ ਦੇ ਵਿੱਚ ਸ਼ਬਦ ਲੀਨ ਹੋ ਜਾਂਦਾ ਹੈ, ਉਹਨਾਂ ਵਸਤੂਆਂ ਨੂੰ ਵਰਤਣ ਦੇ ਨਾਲ ਸ਼ਬਦ ਦੀ ਬਰਕਤ ਜਾਗਦੀ ਹੈ ਮਨੁੱਖ ਦੇ ਅੰਦਰ। ਇਹ ਕਿਸੇ ਧਰਮ ਦੀ ਨਕਲ ਨਹੀਂ, ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਵਿਗਿਆਨ ਹੈ। ਆਉਣ ਵਾਲੇ ਦਿਨਾਂ ਵਿੱਚ ਯਤਨ ਕਰਾਂਗੇ ਕਿ ਗੁਰੂ ਕਲਗੀਧਰ ਪਾਤਸ਼ਾਹ ਇਕੱਲੇ ਜੰਗਬਾਜ਼ ਨਹੀਂ, ਕਵੀ ਵੀ ਨੇ ਤੇ ਵਿਗਿਆਨਕ ਵੀ ਬੜੇ ਵੱਡੇ ਨੇ। ਉਨ੍ਹਾਂ ਨੇ ਵਿਸਾਖੀ ਦਾ ਮਹੀਨਾ ਕਿਉਂ ਚੁਣਿਆ ਅੰਮ੍ਰਿਤ ਵਾਸਤੇ, ਇਹਦਾ ਕਾਰਨ ਕੀ ਸੀ, ਇਹ ਦਿਨ ਕਿਉਂ ਲਏ ਸਨ, ਇਹ ਬੜੇ ਲੰਮੇ ਵਿਸ਼ੇ ਨੇ। ਅੰਮ੍ਰਿਤ ਜਿਹੜਾ ਹੈ ਗੁਰਬਾਣੀ ਦਾ ਹੈ, ਗੁਰਬਾਣੀ ਦੇ ਵਿੱਚ ਅੰਮ੍ਰਿਤ ਤੇ ਬੜੀ ਵੱਡੀ ਦਾਤ ਦਿੱਤੀ ਸਤਿਗੁਰਾਂ ਨੇ ਕਿ ਤੂੰ ਇਸ ਬਾਣੀ ਨੂੰ ਗੁਰੂ ਕੋਲੋਂ ਅੰਮ੍ਰਿਤ ਲੈ ਤੇ ਫਿਰ ਇਸ ਬਾਣੀ ਦਾ ਅਭਿਆਸ ਕਰ। ਜਿਸ ਹਿਰਦੇ ਦੇ ਵਿੱਚ ਬਾਣੀ ਚਲੀ ਗਈ, ਗੁਰੂ ਅਮਰਦਾਸ ਕਹਿੰਦੇ ਅੰਮ੍ਰਿਤ ਆਪਣੇ ਆਪ ਚਲਾ ਗਿਆ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਸਭ ਤੋਂ ਸਰਲ ਤਰੀਕਾ ਇਹਨੂੰ ਪਹਿਲਾਂ ਗਾਉਣ ਦਾ ਯਤਨ ਕਰੋ। ਚਾਰ ਪੰਜ ਤਰੀਕੇ ਦੱਸੇ ਨੇ ਗੁਰਬਾਣੀ ਨਾਲ ਜੁੜਨ ਦੇ, ਔਰ ਸਾਰਿਆਂ ਨੂੰ ਅਸੀਂ ਅਪਣਾਉਣਾ ਹੈ ਆਪਣੇ ਆਪਣੇ ਢੰਗ ਦੇ ਨਾਲ। ਇਹ ਤਰਕ ਨਹੀਂ ਕਰਨਾ ਕੁਝ ਗਾਉਣ ਵਾਲੇ ਕਹਿੰਦੇ ਵਿਚਾਰ ਨਹੀਂ, ਵਿਚਾਰ ਵਾਲੇ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਪਰ ਗੁਰਬਾਣੀ ਵਿੱਚ ਇਹ ਚਾਰੇ ਪੰਜੇ ਤਰੀਕੇ ਦੱਸੇ ਗਏ ਨੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ। ਬਾਣੀ ਨੂੰ ਪੜ੍ਹ ਵੀ, ਗਾ ਵੀ ਤੇ ਸੁਣ ਵੀ। ਇੱਕ ਥਾਂ ਤੇ ਹੋਰ ਲਫ਼ਜ਼ ਆਇਆ ਹੈ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਬਾਣੀ ਦੇ ਅਰਥ ਤਾਂ ਆਉਂਦੇ ਨਹੀਂ। ਬੜੇ ਸੱਜਣਾਂ ਨੇ ਇੱਥੇ ਮੈਨੂੰ ਸਵਾਲ ਕੀਤਾ ਵੀ ਇਹ ਜਿਹੜੇ ਲੋਕ ਬਾਣੀ ਪੜ੍ਹ ਰਹੇ ਨੇ ਇਹਨਾਂ ਨੂੰ ਬਾਣੀ ਦੇ ਅਰਥ ਤਾਂ ਆਉਂਦੇ ਨਹੀਂ, ਤੇ ਬਾਣੀ ਪੜ੍ਹਨ ਦਾ ਇਹਨਾਂ ਨੂੰ ਕੀ ਲਾਭ ਹੋਵੇਗਾ। ਇਹ ਜਿਹੜਾ ਨਿਤਨੇਮ ਹੈ ਬਾਣੀ ਪੜ੍ਹਨੀ ਨਹੀਂ ਹੈ, ਧਿਆਨ ਰੱਖਣਾ, ਜਿਹੜਾ ਅਸੀਂ ਨਿਤਨੇਮ ਹਰ ਰੋਜ਼ ਕਰਨੇ ਆ ਨਾ, ਇਹ ਬਾਣੀ ਪੜ੍ਹਨੀ ਨਹੀਂ, ਇਹ ਬਾਣੀ ਜਪਣੀ ਹੈ, ਤੇ ਜਪਣ ਦਾ ਅਰਥਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹ ਕੇਵਲ ਜਪੀ ਜਾਂਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਆਏ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਆ ਹੁਣੇ ਤੁਸੀਂ ਗੁਰਮੰਤਰ ਜਪ ਰਹੇ ਸੀ, ਕੋਈ ਜ਼ਰੂਰੀ ਥੋੜਾ ਵੀ ਨਾਲੋਂ ਨਾਲ ਤੁਸੀਂ ਇਹਦੇ ਅਰਥ ਵੀ ਸਮਝ ਰਹੇ ਹੋਵੋਗੇ। ਉਹ ਤਾਂ ਕੇਵਲ ਜਪਣਾ ਹੈ, ਸ਼ਬਦ ਨੂੰ ਪਿਆਰ ਕਰਨਾ ਹੈ। ਸ਼ਬਦ ਇੱਕ ਸ਼ਕਤੀ ਹੈ, ਉਹਦੀ ਜਦੋਂ ਰਗੜ ਪੈਂਦੀ ਹੈ ਸੁਰਤ ਦੇ ਨਾਲ, ਐਨਰਜੀ ਜਾਗਦੀ, ਮਨੁੱਖ ਵਿੱਚ ਤਾਕਤ ਪੈਦਾ ਹੁੰਦੀ ਹੈ। ਇਹ ਕੋਈ ਰਿਪੀਟਿੰਗ ਨਹੀਂ ਹੈ ਕਿ ਵਾਰ ਵਾਰ ਕੋਈ ਕਰਮ ਕਾਂਡ ਕੀਤਾ ਜਾ ਰਿਹਾ। ਇਹ ਤਾਂ ਸ਼ਬਦ ਇੱਕ ਇਸ ਤਰ੍ਹਾਂ ਦੀ ਤਾਕਤ ਹੈ, ਗੁਰਬਾਣੀ ਨੂੰ ਜਪਣਾ ਅਰਥਾਂ ਨਾਲ ਕੋਈ ਸੰਬੰਧਿਤ ਨਹੀਂ ਹੈ। ਹਾਂ, ਅਰਥ ਆਉਣੇ ਚੰਗੀ ਗੱਲ ਹੈ, ਸਹਿਜ ਪਾਠ ਕਰਨਾ ਚਾਹੀਦਾ, ਟੀਕੇ ਪੜ੍ਹਨੇ ਚਾਹੀਦੇ ਨੇ ਜਿੰਨਾ ਸਮਾਂ ਮਿਲੇ, ਗੁਰਬਾਣੀ ਦੇ ਅਰਥ ਸਾਨੂੰ ਆਉਣ ਚੰਗੀ ਗੱਲ ਹੈ। ਪਰ ਸਾਡੇ ਸੱਜਣਾਂ ਨੇ ਗੱਲਾਂ ਕਹਿ ਕਹਿ ਕੇ ਮੈਂ ਵੇਖਿਆ ਕਈ ਲੋਕਾਂ ਨੇ ਬਾਣੀ ਪੜ੍ਹਨੀ ਛੱਡ ਦਿੱਤੀ। ਉਹ ਕਹਿੰਦੇ ਜੀ ਫਲਾਣੇ ਭਾਈ ਸਾਹਿਬ ਕਹਿ ਗਏ ਸੀ ਅਰਥ ਤਾਂ ਤੁਹਾਨੂੰ ਆਉਂਦਾ ਕੋਈ ਨਹੀਂ, ਬਾਣੀ ਕਿਉਂ ਪੜ੍ਹਦੇ ਹੋ। ਸੁਖਮਣੀ ਸਾਹਿਬ ਚੰਗਾ ਭਲਾ ਪੜ੍ਹਦੇ ਵਿੱਚ ਹੀ ਛੱਡ ਦਿੱਤਾ। ਇਹ ਗੁਰਬਾਣੀ ਅਰਥਾਂ ਨਾਲ ਸੰਬੰਧਿਤ ਨਹੀਂ, ਇਹ ਗੁਰਬਾਣੀ ਜਪਣ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, साधु जन राम रसन बखाणी। ते जे बाणी जपनी होवे बाणी कंठ होनी चाहिए ख्याल विच रखना। जे बाणी नू जपना है ना, क्योंकि बाणी पढ़ना यह है जिवें आपां देख के बाणी पढ़ रहे हैं, वो बाणी पढ़नी है, वह भी जप है वैसे, वो गलत नहीं है। पर जे जप दे पूरी पूरी अर्थ करने ने, जप दा अर्थ है मनुख जो कुछ बोले उनू सुने ध्यान नाल, इनू कहिंदे बाणी नू जपना। हां जिनू बाणी दे अर्थ आउंदे ने मुबारक है, नमस्कार है, चंगी गल है। पर वेखो हर रोज जपजी साहब हर रोज पंज बाणियां रह रास इकले अर्थां नाल संबंधित नहीं हन। इसलिए इस चिंता विच ना पैना कि मैनू बाणी दे अर्थ नहीं आउंदे मैं क्यों पढ़ा बाणी नू। तुसी जप लैणा ना पढ़ो, वह विचार दा विशा है। गुरमत विचार दा मतलब वखरा है। गुरबाणी दी विचार करनी, गुरबाणी की कह रही है जरूरी बड़ी है। गुरबाणी कह सेवक जन माने ते गुरबाणी की कहिंदी है, ये तुहानू सानू सारयां नू विचार विचों ही पता लगेगा। इसलिए पांच छे विषय गुरबाणी नाल जुड़न दे। गुरबाणी नू पढ़ना, गावो, सुनो, पढ़ो नित भाई, गुरपूरै तू राख्या, ये तीन विषय आ गए। गाउणा, कीर्तन करना, सुनना ते पढ़ना। एक विशा सतगुरां ने कबीर जी ने कह दिता कि लोग जाने ए गीत है ए तो ब्रह्म विचार, सबसे ऊपर गुर शब्द विचार। उथे शब्द दे विचार दी गल कीती गई है। एक जपना उस शब्द दे संबंध दे विच अर्थां दा फिकर ना करके सिर्फ प्रेम नाल जपना, उनू क्या कि जप मन मेरे गोबिंद की बाणी। ए पांच विषय ने गुरबाणी दे। ते गुरु अमरदास जी ने अज कृपा कीती, कहन लगे आवो सिख सतगुरु के प्यारे हो, गावो सच्ची बाणी। ए गाउणा सब तो सुखदाई है, गा के प्रेम पैदा हुंदा है। गाउण ते जोर तां दिता गया, कलयुग में कीर्तन प्रधाना तां किया गया। गाउणा सब तो महत्वपूर्ण तां है कि जदों मनुख गाएगा आप मुहारे उहदे अंदर प्रेम दी अवस्था पैदा होएगी। साहब अगे बचन करदे ने केड़ी बाणी गाईए, कहन लगे बाणी तां गावो गुरु केरी, जेड़ी बाणी गुरु ने उचारण कीती उहनू गाउणा करो। बाणियां सिर बाणी जेड़ी कई बाणियां दे सिर ते बाणी, इहदा मतलब होर भी कोई बाणियां हैं। आ जिन्नी आवाज है जे तुसी अर्थां विच जाओ ते आ सारी तरह दियां आवाजां, ये सारी बाणी है। चार तरह दी बाणी है वैसे, परा, पसंती, बैखरी, मधमा, वह शरीर दियां चार अवस्थावां नाल संबंधित है। सतगुरु कहिंदे जदों तुसी इहनू गाओगे तां एक घटना वापरेगी, जे प्यार नाल गाओगे तां उह किहड़ी, तुसी गुरु दी दृष्टि दी मार विच आ जाओगे, नजर दी रेंज गुरु दी कवरेज विच आ जाएगा जीवन, गुरु दी नजर पैगी तुहाडे उत्ते। जिन को नदर करम होवै, गाउंदियां, जपदियां, पढ़दियां, विचार करदियां, कीर्तन सुनदियां, इस तरह बाणी नूं प्यार करदियां, गुरु दे आखे ते तुरदियां, इह वी नाल बड़ा जरूरी है। इह विशा बहुत जरूरी है। आ बाकी दे चार पंज तां सफल होणगे कि गुरबाणी कहे सेवक जन माने। गुरबाणी विच जिहड़े हुक्म दित्ते गए ने, तूं कम किवें करना है संसार विच, तू सौना किवें है, उठना किवें है, खाना किन्ना कु है, बोलना किवें है, वेखना किवें है, सुनना की है, पहनना किवें है, कारोबार किवें करना है, व्यवहार किवें करना है, ये बड़ा जरूरी विषय गुरबाणी का। जे ये विच ना आया बाकी दे कर्म कांड बनन की संभावना हो जाती है, क्योंकि मनुख आके तो लगता नहीं, उन्हूं गा भी रहा सुन भी रहा। इथों सुचेत होने वास्ते गुरु रामदास जी ने कह दिता कि सेवक सिख पूजन सब आवे, सब गावे हर हर उत्तम बाणी, गाव्या सुनिया तिनका हर थाए पावे, जिन सतगुर की आग्या सत सत करमानी। ए गुरबाणी दे हुक्म विच तुरना अत जरूरी है। इसलिए साहब कहिंदे कि जिन को नदर करम होवे हिरदय तिना समाणी। ए बाणी फिर जाप दे राही, जपन दे राही मनुख दे हिरदे विच प्रवेश कर जाएगी। जदों हिरदे विच जाएगी फिर पता लगेगा अमृत की है। पीवहु अमृत सदा रहो हर रंग, एक रस ਲਗਾਤਾਰ ਨਿਰੰਤਰ ਨਾਨਕ ਭਗਤਾਂ ਸਦਾ ਵਿਗਾਸ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਹੋ ਸਾਰਿੰਗ ਪਾਣੀ। ਇਹ ਸਾਰਿੰਗ ਪਾਣੀ ਦਾ ਅਰਥ, ਇਹ ਸਾਰਿੰਗ ਦੇ ਅਰਥ ਨੇ ਧਨੁਸ਼, ਪਾਣੀ ਦਾ ਅਰਥ ਹੈ ਨੰਨੇ ਤੋਂ ਹੈ, ਇੱਥੇ ਪਾਣੀ ਨਹੀਂ ਪੜਨਾ ਚਾਹੀਦਾ, ਇਹ ਨੰਨਾ ਹੈ। ਪਾਣੀ ਦਾ ਅਰਥ ਹੈ ਪਾਨ, ਹੱਥਾਂ ਨੂੰ ਕਹਿੰਦੇ ਨੇ। ਉਹ ਪਰਮਾਤਮਾ ਜਿਹਦੇ ਹੱਥਾਂ ਦੇ ਵਿੱਚ ਧਨੁਸ਼ ਹੈ, ਇਹ ਇੱਕ ਕੇਵਲ ਇਸ਼ਾਰੇ ਮਾਤਰ ਹੈ। ਉਹ ਵਾਹਿਗੁਰੂ ਜਿਹਦੇ ਹੱਥਾਂ ਵਿੱਚ ਸ਼ਕਤੀ ਹੈ, ਜਿਹਦੇ ਹੱਥਾਂ ਵਿੱਚ ਤਾਕਤ ਹੈ। ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇਸ ਬਾਣੀ ਦੇ ਰਾਹੀਂ ਉਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰੀਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨ ਆਪਣੇ ਦਰੋਂ ਕਰੋ, ਸਾਨੂੰ ਇਹ ਬਾਣੀ ਪੜਨ ਦੀ ਦਾਤ, ਬਾਣੀ ਨਾਲ ਪਿਆਰ ਕਰਨ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਆਪ ਜੀ ਨੇ ਬੜੇ ਪਿਆਰ ਨਾਲ, ਪਹਿਲਾਂ ਬੜੇ ਆਨੰਦ ਦੇ ਨਾਲ ਨਾਮ ਸਿਮਰਨ ਦੇ ਵਿੱਚ ਸਮਾਂ ਸਫਲ ਕੀਤਾ ਹੈ। ਸੋ ਸਾਰੀਆਂ ਸੰਗਤਾਂ ਨੂੰ, ਜੀਵ ਆਇਆਂ ਨੂੰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।